ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਨ ਮਹਿਮਾ ਵਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਹਰ ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਛ ਨਾਹੇ ਜਲ ਤੇ ਉਪਜਤ ਰੰਗ ਜੋ ਜਲ ਹੀ ਬਿਖੈ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਨਿੱਕੀ ਗੋਦ ਦਾ ਆਨੰਦ ਮਾਣ ਰਹੇ ਹੋ ਸਾਧ ਸੰਗਤ ਜੀਓ ਆਪ ਜੀ ਦੇ ਸਭਨਾਂ ਦੇ ਵੱਡੇ ਭਾਗ ਨੇ ਜੋ ਸੰਤਾਂ ਮਹਾਂਪੁਰਖਾਂ ਦੀ ਬਰਸੀ ਅਤੇ ਕੁਝ ਵਿਚਾਰ ਇੰਗਲਿਸ਼ ਵਿੱਚ ਪੰਜਾਬੀ ਵਿੱਚ ਕੀਰਤਨ ਰਾਹੀਂ ਆਪ ਜੀ ਨੇ ਭਾਈ ਸਾਹਿਬ ਭਾਈ ਸੁਖਾ ਸਿੰਘ ਜੀ ਕੋਲੋਂ ਸ਼੍ਰਵਣ ਕੀਤੇ ਨੇ। ਹੋਰ ਕੁਛ ਕਹਿਣ ਦਾ ਕੁਛ ਇੱਕ ਤਾਂ ਜੀ ਨਹੀਂ ਕਰਦਾ ਕਿਉਂਕਿ ਮਹਾਰਾਜ ਕਹਿੰਦੇ ਨੇ ਜੇਹਵਾ ਏਕ ਕਵਣ ਗੁਣ ਕਹੀ ਆ। ਜੇ ਲੱਖਾਂ ਜੀਭਾਂ ਹੋਣ ਤਾਂ ਗੱਲ ਕੋਈ ਬਣਦੀ ਹੈ ਕਿ ਲੱਖਾਂ ਜੀਭਾਂ ਨਾਲ ਅਸੀਂ ਗੁਣ ਗਾ ਸਕੀਏ, ਪਰ ਲੱਖਾਂ ਜੀਭਾਂ ਨਾਲ ਵੀ ਗੱਲ ਨਹੀਂ ਬਣਨੀ ਕਿਉਂਕਿ ਮਹਾਂਪੁਰਖਾਂ ਦੀ ਉਸਤਤੀ ਕਰਨੀ ਜਾਂ ਗੁਰੂ ਸਾਹਿਬ ਦੀ ਉਸਤਤੀ ਕਰਨੀ, ਦੇਵਤਿਆਂ ਨੇ ਵੀ ਬਹੁਤ ਟਰਾਈ ਕੀਤੀ, ਬਹੁਤ ਕਠਿਨ ਸਾਧਨਾਵਾਂ ਕੀਤੀਆਂ, ਜੀਵਨ ਬਿਤਾਏ, ਆਪਣੇ ਸਮੇਂ ਕਢਾਏ, ਪਰ ਫਿਰ ਨਹੀਂ ਅੰਤ ਨਹੀਂ ਪਾ ਸਕੇ। ਸੋ ਭਾਈ ਸਾਹਿਬ ਕਾਫੀ ਬੇਨਤੀਆਂ ਕਰ ਗਏ ਨੇ, ਸਿਰਫ ਦੋ ਕੁ ਬੇਨਤੀਆਂ ਹੋਰ ਨੇ। ਉਹ ਹੈ ਕਿ ਦੁਨੀਆ ਵਿੱਚ ਕਿਸੇ ਕਿਸੇ ਸਮੇਂ ਅਵਤਾਰਾਂ ਨੂੰ ਭੇਜਿਆ ਗਿਆ। ਆਮ ਤੌਰ 'ਤੇ 6 ਅਵਤਾਰਾਂ ਦਾ ਕਥਨ ਆਉਂਦਾ ਆ ਅਤੇ ਉਹਨਾਂ 6 ਅਵਤਾਰਾਂ ਵਿੱਚ ਕੁਝ ਕੁ ਨੇ ਜਿਹੜੇ ਆਪ ਜੀ ਸਾਹਮਣੇ ਪੇਸ਼ ਕਰਨਾ ਚਾਹੁੰਦਾ। ਪਹਿਲਾ ਹੁੰਦਾ ਜਿੱਦਾਂ ਪੂਰਨ ਅਵਤਾਰ, ਗੁਰੂ ਨਾਨਕ ਦੇਵ ਜੀ ਮਹਾਰਾਜ ਪੂਰੇ ਅਵਤਾਰ ਨੇ, ਸ੍ਰਿਸ਼ਟੀ ਨੂੰ ਤਾਰਨ ਆਏ ਨੇ, ਸਾਨੂੰ ਇਸ ਦੁਨੀਆ ਵਿੱਚ ਕੱਢਣ ਵਾਸਤੇ, ਇਸ ਭੌਜਲ ਤਾਰਨ ਵਾਸਤੇ, ਸਾਡੇ 'ਤੇ ਕਿਰਪਾ ਕਰਨ ਵਾਸਤੇ, ਲੋਕਾਂ ਨੂੰ ਹਨੇਰੇ ਤੋਂ ਕੱਢਣ ਵਾਸਤੇ, ਇੱਕ ਰਸਤੇ ਨੂੰ ਬਣਾਉਣ ਵਾਸਤੇ ਇਹਨਾਂ ਨੇ ਅਵਤਾਰ ਧਾਰਿਆ। ਸੋ ਕਈ ਹੁੰਦੇ ਨੇ ਨਿਮਿੱਤ ਅਵਤਾਰ, ਨਿਮਿੱਤ ਅਵਤਾਰ ਰਾਜਿਆਂ ਨੂੰ ਕਹਿੰਦੇ ਨੇ ਜਿਹੜੇ ਅਸਲ ਵਿੱਚ ਦੁਨੀਆ ਵਿੱਚ ਆਉਂਦੇ ਨੇ ਅਤੇ ਉਹਨਾਂ ਨੂੰ ਪਦਵੀਆਂ ਮਿਲੀਆਂ ਹੋਈਆਂ ਨੇ, ਉਸ ਪਦਵੀਆਂ ਵਿੱਚ ਉਹਨਾਂ ਨੇ ਭਲਾ ਕਰਨਾ ਹੁੰਦਾ ਲੋਕਾਂ ਦਾ ਜਿਨ੍ਹਾਂ ਉਹਨਾਂ ਦੇ ਰਿਆਸਤ ਵਿੱਚ ਰਹਿੰਦੇ ਨੇ। ਸੋ ਲਾਈਕ ਇਨ ਓਵਰ ਟਾਈਮ ਅਵਤਾਰਸ ਬੀਨ ਸੈਂਟ ਇਨ ਸਰਟਨ ਫੋਰਮਸ ਔਰ ਸਰਟਨ ਵੇਜ਼। ਵਨ ਅਵਤਾਰ ਇਜ਼ ਪੂਰਨ ਅਵਤਾਰ, ਅਨ ਅਵਤਾਰ ਇਜ਼ ਸਮਬਡੀ ਇਜ਼ ਅ ਕਮਿੰਗ ਆਫ ਸਮਬਡੀ ਅਮੇਜ਼ਿੰਗ ਔਰ ਸਮਵਨ ਟੂ ਡੂ ਸਮਥਿੰਗ। ਪੂਰਨ ਅਵਤਾਰ ਹੈਵ ਦਾ ਰਿਸਪੋਂਸਿਬਿਲਿਟੀ ਆਫ ਸੈਟਿੰਗ ਅ ਪਾਥ ਫੋਰ ਪੀਪਲ ਟੂ ਫੋਲੋ and saving people, and that is Guru Nanak Dev Ji Maharaj for us. Then you have Namit Avtars. Namit Avtars are like the presidents and the prime ministers of this age, the kings and the queens of the past, people who look after their subjects in their kingdom, give them roji or set guidelines for them to follow. They nali unan avtaran vich ik hor ginti aundi aa, oh hega nit avtar. Jehde nit avtar hunde ne oh sant mahapurakh hunde ne. So nit avtar are saints, saints, people who the path has already been stated by Maharaj, but these saints come to make sure that the path remains there, to make sure that the tarmac is still laid on that path, to make sure there's no potholes in that path, and to make sure that people are still following that path. That's what the role of Mahapurakh is. To make us do Simran, to make us stick to Maryadava, disciplines of getting to Vaheguru, and not change those Maryadava, to remain within the path itself, to be aware of Kaam, Krodh, Lobha, Ahankar, and preventing, get out those cycle of those things that prevent you from Prapti of Vaheguru. So, Nitavtar ne Sant Baba Harnam Singh Ji. Te inna tinna nitavtaran vich ik tin taran di hor vand hundi aa. Te vand mahapurkhan di tinna rahi is tarah hundi aa, mastane hunde aa, parwane hunde aa te diwane hunde ne. Kaiyan di mahapurkhan di virti iho jihi hundi aa, mastani virti hundi aa. Baharon kai vari hassi jana, roi jana, gaalan kaddi jani kai vari. Iho jihi mahapurkh vane hone jihde muh gaalan kaddi rehnde ne, par andaron and silk ne, and resham ne, and kamai juri hui atma ne. Mastani birti baar ke bhi bachyaan wali hundi ya, bachye vang hassi jana, kahi jana, koi gal kahi jani, par andro jude hoi ne. Mastani birti yo hundi ya. There's been mahapurush like that as well. There's been people of that mentality who, there was one mahapurka, a gurmukh told me about. I've forgotten their name, or the naam visar gaya hun. ਉਹ ਨਾਲ ਸੋਟੀ ਰੱਖਦੇ ਹੁੰਦੇ ਸੀ, ਨਾਲ ਗਾਲਾਂ ਕੱਢੀ ਜਾਣੀ ਸਾਰਿਆਂ ਨੂੰ, ਜਿੰਨਾ ਵੀ ਆਵੇ ਜਿਹੜੇ ਲੋਕ ਨਾ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਜਾਣੀਆਂ ਸਾਹਮਣੇ ਉਹਨਾਂ ਦੇ ਸਾਹਮਣੇ. ਅਤੇ ਜਦ ਕਿਸੇ ਗੁਰਮੁਖ ਪਿਆਰ ਨੇ ਪ੍ਰੇਮ ਨਾਲ ਹੈ ਨਾ ਪੈਰ ਫਲਣੇ ਜਾਂ ਚਰਨ ਫਲਣੇ, ਕੁੱਟਣਾ ਡੰਡੇ ਨਾਲ, ਕਿੰਨਾ ਕੁੱਟਣਾ, ਜ਼ਿਆਦਾ ਕੁੱਟਣਾ ਡੰਡੇ ਨਾਲ. ਪਰ ਜਿਹੜਾ ਕੋਈ ਪ੍ਰੇਮੀ ਡੰਡ ਸਾਹ ਲਵੇ ਕਹਿੰਦਾ ਫਿਰ ਆ ਵੀ ਤੂੰ ਤਾਂ ਪਾਸ ਹੋ ਗਿਆ, ਫਿਰ ਨਾਲ ਪਿਆਰ ਵੀ ਪ੍ਰੇਮ ਕਰਨ ਆਪਣਾ, ਫਿਰ ਕਮਾਈ ਨਾਲ ਜੋੜ ਦੇਣਾ, ਬਾਣੀ ਪੜ੍ਹਾ ਦੇਣੀ, ਸਿਮਰਨ ਕਰਾ ਦੇਣਾ, ਨਾਲ ਸੇਵਾਵਾਂ ਕਰ ਦੇਣੀ, ਗੁਰਦੁਆਰੇ ਦੀ ਸੇਵਾ, ਕਾਰ ਸੇਵਾ ਕਰਾ ਦੇਣੀਆਂ. ਇਹੋ ਜਿਹੇ ਮਹਾਂਪੁਰਖ ਵੀ ਹੋਏ ਨੇ, ਮਸਤਾਨੀ ਬਿਰਤੀ ਵਾਲੇ. ਜਿਹੜੇ ਦੀਵਾਨੇ ਹੁੰਦੇ ਨੇ, ਵਾਹ ਦੀਵਾਨੇ, ਦੀਵਾਨੇ ਉਹ ਹੁੰਦੇ ਨੇ ਜਿਹੜੇ ਅਸਲ ਵਿੱਚ ਪ੍ਰੇਮ ਵਿੱਚ ਰੁੱਝੇ ਹੋਏ ਨੇ, ਗੁਰੂ ਮਹਾਰਾਜ ਨਾਲ ਪ੍ਰੇਮਾ ਭਗਤੀ, ਪ੍ਰੇਮਾ ਭਗਤੀ ਵਿੱਚ ਐਨ ਰੁਚੀ ਲੱਗੀ ਹੋਈ ਨਹੀਂ, ਜਿਹਦੇ ਮਨ 'ਚ ਖਿਆਲ 'ਚ ਆਉਂਦੇ ਨੇ ਬਾਬਾ ਨਾਨਕ ਸਿੰਘ ਜੀ ਨਾਨਕਸਰ ਵਾਲਿਆਂ ਦੀ, ਜਾਂ ਇਹੋ ਜਿਹੀ ਪ੍ਰੇਮ ਵਾਲੀ ਰੂਹ ਹੋਵੇ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਅਟਲ ਵਿਸ਼ਵਾਸ, ਅਟਲ ਨਿਸ਼ਚਾ ਰੱਖ ਦੇ ਕੇ ਸੇਵਾ ਕਰਨੀ, ਪ੍ਰੇਮਾ ਭਗਤੀ. ਰਾਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਸੱਚਖੰਡ ਦੇ ਕਮਰੇ ਵਿੱਚ ਇੱਕ ਪਾਸੋਂ ਜਿੱਦਾਂ ਪੱਖਾ ਦੇਣਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪ ਹੱਥੀਂ, ਫਿਰ 2 ਘੰਟੇ ਬਾਅਦ ਦੂਸਰੇ ਸਾਈਡ ਤੋਂ, ਫਿਰ ਤੀਸਰੇ ਸਾਈਡ ਤੋਂ, ਫਿਰ ਇਸ ਤਰ੍ਹਾਂ ਸਾਰੀ ਰਾਤ ਇੱਦਾਂ ਹੀ ਕਮਾਈ ਕਰ ਦੇਣੀ, ਹੱਠ ਵਿੱਚ ਆ ਕੇ ਸੇਵਾ ਕਰਨੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ. ਕਈ ਵਾਰੀ ਮਸਤਾਨੀ ਬਿਰਤੀ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੀਸ 'ਤੇ ਲੈ ਕੇ ਸੈਰ ਕਰਕੇ ਚੱਲ ਜਾਣਾ ਆਪੇ ਹੀ, ਕਿ ਮਹਾਰਾਜ ਨੂੰ ਸੈਰ ਕਰਾਈ. ਇਹੋ ਜਿਹੇ ਪ੍ਰੇਮਾ ਭਗਤੀ ਉਹਨਾਂ ਨੂੰ ਰੱਖੀ, ਨਾਲ ਕਮਾਈ ਵੀ ਕੀਤੀ, ਬਾਹਰੋਂ ਵੀ ਅੰਦਰੋਂ ਵੀ ਸਾਰਾ ਕੁਝ ਕੀਤਾ. ਸੋ ਉਹ ਹੁੰਦੇ ਨੇ ਦੀਵਾਨੇ. ਅਤੇ ਜਿਹੜੇ ਪ੍ਰਵਾਨੇ ਹੁੰਦੇ ਨੇ ਉਹ ਹੈਗੇ ਨੇ ਜਿਵੇਂ ਸੰਤ ਜਰਨੈਲ ਸਿੰਘ ਜੀ, ਜਿਵੇਂ ਸੰਤ ਕਰਤਾਰ ਸਿੰਘ ਜੀ, ਜਿਵੇਂ ਜਿਹੜੇ ਪ੍ਰਚਾਰਕ ਰੂਪ ਤੱਕ ਸਾਰਿਆਂ ਨੂੰ, ਹੁਣ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਖੜ੍ਹ ਕੇ ਕੀਰਤਨ ਕਰਨਾ ਸੰਗਤ ਨੂੰ, ਕਿੰਨੀ ਕਿੰਨੀ ਸਾਲ ਖੜ੍ਹ ਕੇ ਬਸ ਕੀਰਤਨ ਕਰੀ ਆਉਣਾ, ਜੈਤੋ ਮੋਚੇ ਤੱਕ ਲੈ ਕੇ ਜਾਣਾ ਸੰਗਤਾਂ ਨੂੰ, ਜਥਿਆਂ ਬਣਾ ਕੇ ਸਾਰੀ ਉਮਰ ਇਵੇਂ ਨਿਗਾ ਦਿੱਤੀ. ਸੋ ਦੇਰ ਇਸ ਡਿਫਰੈਂਟ ਟਾਈਪਸ ਆਫ ਮਹਾਂਪੁਰਖ, ਦੇ ਵਿਲ ਹੈਵ ਡਿਫਰੈਂਟ ਅਬਿਲਿਟੀਜ਼, ਬਟ ਦ ਫੈਕਟ ਇਜ਼ ਦੈਟ ਔਨ ਦੀ ਆਊਟਸਾਈਡ ਦੇ ਮਾਈਟ ਲੁੱਕ ਹੈਵ ਦੇ ਗੋਟ ਰੈਗਸ, ਦੇ ਮਾਈਟ ਨੋਟ ਲੁੱਕ ਲਾਈਕ ਦੇ ਗੋਟ ਯੂ ਨੋ ਰੀਅਲ ਨਾਈਸ ਕੱਪੜੇ ਵਾ ਐਵਰ. ਸੰਤ ਇਜ਼ਨ ਦ ਨੇਮ ਆਫ ਅ ਲਿਬਾਸ, ਸੰਤ ਲਿਬਾਸ ਬਣ ਕੇ ਜਾਂ ਪਾ ਕੇ ਨਹੀਂ ਸੱਤ ਬਣ ਜਾਂਦਾ. ਸੰਤ ਕਰਤਾਰ ਸਿੰਘ ਜੀ ਕਹਿੰਦੇ ਹੁੰਦੇ ਸੀ ਕਿ ਸੰਤ ਕਹਾਉਣਾ ਬਹੁਤ ਸੌਖਾ ਆ, ਬਹੁਤ ਜ਼ਿਆਦਾ ਸੌਖਾ, ਪਰ ਬਣਨਾ ਬਹੁਤ ਔਖਾ ਆ. ਤੁਸੀਂ ਕਈ ਵਾਰੀ ਇੱਕ ਸਮਾਂ ਕੱਢ ਕੇ ਹੈ ਨਾ ਸੰਤ ਕਰਤਾਰ ਸਿੰਘ ਜੀ ਖਾਲਸਾ ਪੰਡਰਾਵਾਂ ਦੀ ਕਥਾ ਸੁਣਿਓ. ਉਹਦਾ ਨਾਂ ਹੈਗਾ ਸੰਤ ਕਾ ਮਾਰਗ ਧਰਮ ਕੀ ਪੌੜੀ, ਅਤੇ ਉਹਦੇ ਵਿੱਚ 7 ਪੌੜੀਆਂ, ਇੱਕ ਪੌੜੀ ਦੱਸੀ ਹੈ ਕਿ ਸੰਤ ਮਹਾਂਪੁਰਖ ਦੀ ਪੌੜੀ ਕਿੱਥੇ ਆ, ਅਤੇ ਨਾਲ ਬੇਨਤੀ ਵੀ ਕੀਤੀ ਹੈ ਸੰਗਤ ਨੂੰ, ਤੁਸੀਂ ਸ਼ਾਇਦ ਸੁਣੀ ਵੀ ਹੋਊਗੀ. ਤੇ ਉਹਨਾਂ ਨੇ ਕਿਹਾ ਕਿ ਤੁਸੀਂ ਸੰਗਤ ਰੂਪ 'ਚ ਸੋਚਣਾ ਕਿ ਕਿਸ ਪੌੜੀ 'ਤੇ ਖੜੇ ਹੋਏ ਹਾਂ, ਆਪ ਜੀਵਨ ਤੌਰ 'ਤੇ ਕਿਸ ਪੌੜੀ 'ਤੇ, ਕਿਸ ਸਟੈਪ 'ਤੇ ਅਸੀਂ ਖੜੇ ਹੋਏ ਹਾਂ। ਅਤੇ ਪਹਿਲਾ ਸਟੈਪ ਉਹਨਾਂ ਨੇ ਦੱਸਿਆ, ਮੈਂ ਦੋ ਹੀ ਸਟੈਪ ਦੱਸਣੇ ਕਿਉਂਕਿ ਮੇਰੇ ਖਿਆਲ ਵਿੱਚ ਸਾਡੇ ਵਾਸਤੇ, ਮੇਰੇ ਵਾਸਤੇ, ਆਪਣੇ ਵਾਸਤੇ, ਮੈਂ ਤਾਂ ਪਹਿਲੀ ਪੌੜੀ 'ਤੇ ਵੀ ਨਹੀਂ ਖੜ੍ਹਾ ਹਜੇ, ਪਰ ਅਸੀਂ ਉਸ ਸਟੈਪ 'ਤੇ ਦੇਖੀਏ ਕੀ ਆ। ਪਹਿਲੀ ਸਟੈਪ ਇਹ ਆ ਕਿ ਸ਼ੁੱਧ ਇੱਛਾ ਧਾਰਨੀ। ਸ਼ੁੱਧ ਇੱਛਾ ਮੀਨਸ ਟੂ ਟੂ ਬੀ ਅਪਸੰਤ, ਦ ਫਸਟ ਸਟੈਪ ਇਜ਼ ਟੂ ਹੈਵ ਸ਼ੁੱਧ ਇੱਛਾ। ਐਂਡ ਸ਼ੁੱਧ ਇੱਛਾ ਉਹਨੂੰ ਕਹਿੰਦੀ ਆ ਜਿਹੜੇ ਸੰਗਤ ਵਿੱਚ ਜਾਣਾ, ਬਾਣੀ ਪੜ੍ਹਨੀ, ਇਸ਼ਨਾਨ ਕਰਨਾ, ਦਾਨ ਕਰਨਾ, ਕਮਾਈ ਕਰਨੀ, ਸੰਗਤਾਂ ਦੀ ਸੇਵਾ ਕਰਨੀ, ਯਾਤਰਾ 'ਤੇ ਜਾਣਾ, ਪੰਜਾਂ ਤਖਤਾਂ ਦੀ ਯਾਤਰਾ 'ਤੇ ਜਾਣਾ, ਇਹੋ ਜਿਹੇ ਚੀਜ਼ਾਂ ਕਰਨੀਆਂ। ਇਹ ਪਹਿਲਾ ਸਟੈਪ ਆ ਨਿਸ਼ਚਾ, ਕਿ ਮੈਂ ਨਿਸ਼ਚਾ ਬਣ ਲਿਆ ਕਿ ਮੈਂ ਹੋਰ ਕੋਈ ਟਾਈਮ ਨਹੀਂ ਵੇਸਟ ਕਰਨਾ। ਜੇ ਸ਼ਾਮ ਦਾ ਵੇਲਾ ਹੋ ਗਿਆ ਮੈਂ ਗੁਰੂ ਘਰ ਜਾਣਾ, ਜਾਂ ਸਵੇਰ ਦਾ ਵੇਲਾ ਹੋ ਗਿਆ ਮੈਂ ਗੁਰੂ ਘਰ ਜਾਣਾ, ਜੇ ਸੇਵਾ ਕਰਨੀ ਆ ਮੈਂ। ਆਮ ਤੌਰ 'ਤੇ ਅਸੀਂ ਸੰਡੇ ਨੂੰ ਬਣਾ ਲਿਆ, ਬਣ ਲਿਆ ਇੱਕ ਦਿਨ, ਪਰ ਸੰਡੇ ਤਾਂ, ਇਹ ਤਾਂ ਗੁਰਸਿੱਖੀ ਵਿੱਚ ਅਸੀਂ ਕ੍ਰਿਸਚਨ ਨਹੀਂ, ਅਸੀਂ ਤਾਂ ਗੁਰੂ ਦੇ ਸਿੱਖ ਹਾਂ। ਕ੍ਰਿਸਚਨ ਦਾ ਫਰਜ਼ ਹੈ ਕਿ ਉਹ ਕ੍ਰਿਸਚਨ ਸੰਡੇ ਨੂੰ ਜਾਣ, ਪਰ ਸਾਡਾ ਤਾਂ ਰੋਜ਼ ਫਰਜ਼। ਮਹਾਰਾਜ ਕਹਿੰਦੇ ਕਿ ਨਿੱਤ ਅਸੀਂ ਦਰਸ਼ਨ ਕਰੀਏ ਮਹਾਰਾਜ ਦੇ, ਜਿੰਨਾ ਵੀ ਹੋ ਸਕੇ, ਜਿੰਨਾ ਵੀ ਹੋ ਸਕੇ। ਸੋ ਮਹਾਰਾਜ ਦੀ ਕਿਰਪਾ ਅਨੁਸਾਰ ਇਹ ਨਵੇਂ ਨਵੇਂ ਅਵਤਾਰ ਆਏ ਨੇ, ਉਹਨਾਂ ਨੇ ਇਸ ਪੌੜੀ 'ਤੇ ਪਹਿਲਾਂ ਸਟੈਪ ਰੱਖਿਆ, ਨਿਸ਼ਚੇ ਧਾਰਿਆ ਕਿ ਹੁਣ ਮੈਂ ਗੁਰੂ ਧਾਰਨਾ ਆ। ਜਿਵੇਂ ਸੰਤ ਹਰਨਾਮ ਸਿੰਘ ਜੀ ਕਿੰਨੀ ਵਾਰੀ ਸੋਚੀ ਗਏ ਕਿ ਕਿਤੋਂ ਕਿੰਨੀ ਵਾਰੀ ਸੇਵਾ ਕੀਤੀ, ਕਿੰਨੇ ਸਾਲ ਸੇਵਾ ਕੀਤੀ ਮਹਾਂਪੁਰਖਾਂ ਦੀ ਬਾਹਰ, ਅਤੇ ਬਾਅਦ ਵਿੱਚ ਪਤਾ ਲੱਗਿਆ ਕਿ ਜਦ ਮਹਾਂਪੁਰਖ ਜਿਹੜੇ ਸੀ ਉਹ ਕਹਿੰਦੇ ਕਿ ਮੈਨੂੰ, ਮੇਰੇ ਨਾਲ ਜੋੜ, ਦੇਹਧਾਰੀ ਨਾਲ ਜੁੜਨਾ ਸੀ, ਜੋੜਨਾ ਸੀ, ਤਾਂ ਉਹ ਕਹਿੰਦਾ ਤੂੰ ਮੇਰਾ ਚੇਲਾ ਬਣ, ਆਪ ਭਸਮ ਲਾ, ਇਹ ਭਭੂਤੀ ਲਾ ਆਪਣੇ ਸਰੀਰ ਨੂੰ। 12 ਸਾਲ, ਕਿੰਨੀ ਸਾਲ ਸੇਵਾ ਕੀਤੀ, ਇੰਨੇ ਸਾਲ ਸੇਵਾ ਕਰਕੇ ਅਤੇ ਫਿਰ ਇੰਨਾ ਹੀ ਫਲ ਮਿਲਣਾ ਸੀ। ਫਿਰ ਮਹਾਂਪੁਰਖਾਂ ਨੇ ਬੈਰਾਗ ਵਿੱਚ ਆ ਕੇ ਸੋਚਿਆ ਕਿ ਮਹਾਰਾਜ ਹੀ ਹੈਣਗੇ ਸਾਡੇ, ਜਾਂ ਹੋਰ ਕੋਈ ਤਾਂ ਹੈ ਨਹੀਂ, ਮਹਾਰਾਜ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਫਿਰ ਮਹਾਰਾਜ ਨੂੰ ਆਪਣਾ ਗੁਰੂ ਬਣਾਇਆ, ਅਤੇ ਕਿੰਨੇ ਕੌਤਕ ਆਪ ਸੇਕਣੇ ਪੜੋਂਗੇ, ਸਭ ਕੁਛ ਆਪ ਜੀ ਨੂੰ ਪਤਾ ਲੱਗੂਗਾ ਕਿ ਉਸ ਵਿੱਚ ਕਿਵੇਂ ਦਰਸ਼ਨ ਹੋਏ ਮਹਾਰਾਜ ਦੇ, ਅਤੇ ਕਿਵੇਂ ਮਹਾਰਾਜ ਦੇ ਲੜ ਲੱਗੇ। ਸੋ ਇਸ ਮਨ ਵਿੱਚ ਇਹ ਵੀ ਗੱਲ ਧਾਰਨੀ ਚਾਹੀਦੀ ਹੈ ਕਿ ਸ਼ੁਭ ਇੱਛਾ ਉਹਨੂੰ ਕਹਿੰਦੇ ਆ ਜਿਹੜੀ ਹੋਰਨਾਂ ਪਾਸਿਆਂ ਤੋਂ ਦੂਰ ਕਰ ਲਵੇ। ਇੱਦਾਂ ਨਹੀਂ ਕਿ ਦੋ ਵਾਰੀ ਅਸੀਂ, ਮਹਾਂਪੁਰਖਾਂ ਦੀ ਇਹ ਗੱਲ ਹੁੰਦੀ ਹੈ ਕਿ ਇੱਦਾਂ ਨਹੀਂ ਕਿ ਦੋ ਹੀ ਵਾਰੀ ਗੁਰੂ ਘਰ ਜਾਣਾ ਬਸ, ਫਿਰ ਸਾਰਾ ਰਾਤ ਸਾਰਾ ਦਿਨ ਮਾਇਆ ਦੀ ਗੱਲਾਂ ਕਰੀ। ਨਹੀਂ, ਉਹਨਾਂ ਨੇ ਅੱਠੇ ਪੈਰ ਲੱਗਣ, ਉਹਨਾਂ ਦੇ ਅੱਠੋ ਪੈਰ ਇਹ ਚੱਲਦਾ ਰਹਿੰਦਾ, ਉਹਨਾਂ ਦਾ ਨਿਸ਼ਚਾ ਹੀ ਇਹ ਬਣ ਗਿਆ ਕਿ ਮੈਨੂੰ ਹੋਰ ਕੋਈ, ਹੋਰ ਕੋਈ ਚੀਜ਼ ਨਹੀਂ, ਲੋੜ ਨਹੀਂ ਹੈਗੀ, ਮੈਨੂੰ ਸਿਰਫ ਸਿੱਖੀ ਚਾਹੀਦੀ ਆ, ਮੈਨੂੰ ਸਿਰਫ ਕਮਾਈ ਕਰਨ ਦਾ ਸਮਾਂ ਚਾਹੀਦਾ, ਬਸ ਹੋਰ ਕੁਛ ਨਹੀਂ। ਉਹ ਉਹਨੂੰ ਸ਼ੁਭ ਇੱਛਾ ਕਿਹਾ ਅਸਲ ਵਿੱਚ। ਸੋ ਪਹਿਲਾ ਸਟੈਪ ਉਹ ਆ। ਜਿਹੜਾ ਦੂਸਰਾ ਸਟੈਪ ਆ, ਇੱਥੋਂ ਕਈ ਗੁਰਮੁਖ ਪਿਆਰੇ ਨੇ ਜਿਹੜੇ ਰੋਜ਼ ਜੁੜਦੇ ਨੇ, ਰੋਜ਼ ਗੁਰੂ ਮਹਾਰਾਜ ਦੀ ਕਿਰਪਾ ਸੇਵਾ ਕਿੰਨੀ ਸਾਲਾਂ 'ਤੇ ਕਰਦੇ ਆਏ ਹਾਂ, ਪਰ ਮਹਾਂਪੁਰਖਾਂ ਨੇ ਕਥਾ ਵਿੱਚ ਉਸ ਵੇਲੇ ਕਿਹਾ ਸੀ ਸੰਤ ਕਰਤਾਰ ਸਿੰਘ ਜੀ ਨੇ ਕਿ ਅਸਲ ਵਿੱਚ ਜਿਹੜਾ ਮੇਰੇ ਖਿਆਲ ਵਿੱਚ ਕਿ ਉਹ ਜਿਹੜੀ ਕਥਾ ਹੋਈ ਸੀ ਸ਼ਾਇਦ ਰਾਮਪੁਰੇ ਖੇਰੀ ਹੋਈ ਸੀ ਰਿਕਾਰਡ, ਪਰ ਜਿਹੜੀ ਦੂਸਰਾ ਸਟੈਪ ਆ ਉਹ ਹੈਗਾ ਆਪਣੇ ਔਗਣ ਦੇਖਣੇ, ਕਿ ਆਪਣੇ ਔਗਣ ਦੇਖਣੇ ਕਿ ਸਾਡੇ ਵਿੱਚ ਕੀ ਉਣਤਾਈ ਆ, ਕੀ ਪ੍ਰੋਬਲਮ। ਹੁਣ ਸਾਰੇ ਅਸੀਂ ਜਾਣਦੇ ਹਾਂ, ਅਸੀਂ ਸਾਰੇ ਜਾਣਦੇ ਕਿ ਸਾਡੇ ਔਗਣ ਕੀ ਨੇ। ਔਗਣ 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 ਆ ਥਿੰਗਸ ਆ ਯੂ ਨਾਟ ਲਾਈਕ ਗੁੱਡ ਆ, ਓ ਦ ਥਿੰਗਸ ਆ ਯੂ ਗੋ ਫਾਊਟ ਵਿਦ। ਕਈਆਂ ਨੂੰ ਬਿਮਾਰੀ ਹੁੰਦੀ ਆ ਮਾਨ ਦੀ, ਸਤਿਕਾਰ ਦੀ, ਕਈਆਂ ਨੂੰ ਬਿਮਾਰੀ ਹੁੰਦੀ ਆ ਕਾਮ ਕਰੋ ਲੋਮ ਅਹੰਕਾਰ ਦੀ, ਕਈਆਂ ਦੀ ਬਿਮਾਰੀਆਂ ਹੁੰਦੀਆਂ ਨਿੰਦਿਆ ਸੁਣਨ ਦੀ ਜਾਂ ਕਰਨ ਦੀ। ਇਹ ਵੱਡੀ ਬਿਮਾਰੀ ਹੈ, ਸਭ ਤੋਂ ਵੱਡੀ ਗੁਰਸਿੱਖੀ ਵਿੱਚ ਇਹੀ ਸਮਝ ਲਓ ਵੱਡੀ ਸਭ ਤੋਂ ਬਿਮਾਰੀ ਸਾਨੂੰ ਦੂਰ ਹੋਣ ਦੀ, ਨਿੰਦਿਆ ਨਹੀਂ ਛੁੱਟਦੀ ਸਾਡੀ, ਨਿੰਦਿਆ ਸੁਣਨ ਤੋਂ ਨਹੀਂ ਛੁੱਟਦੇ ਅਸੀਂ, ਸੁਣਨੀ ਜਾਂ ਕਰਨੀ ਉੱਥੋਂ ਦੂਰ ਹੀ ਰਹਿਣਾ ਚਾਹੀਦਾ ਆ ਜਿੰਨਾ ਵੀ ਹੋਵੇ। ਮਹਾਰਾਜ ਕਹਿੰਦੇ ਨੇ ਕਿ ਜਿਨ ਪ੍ਰਭ ਕੀ ਹੈ ਭਗਤ ਅਤੇ ਬਾਹਜ, ਤਿੰਨ ਤਾਂ ਸਦਾ ਡਰਾਨੇ ਰਹੀ ਹੈ। ਮਹਾਰਾਜ ਕਹਿੰਦੇ ਡਰਦੇ ਰਹੀ ਉਹਨਾਂ ਲੋਕਾਂ ਤੋਂ ਜਿਹਨੇ ਮਹਾਰਾਜ ਨੇ ਭਗਤੀ ਤੋਂ ਦੂਰ ਕੀਤਾ ਹੋਇਆ। ਜਿਹੜਾ ਭਗਤੀ ਵਿੱਚ ਰਸਿਆ ਹੋਇਆ ਬੰਦਾ ਉਹ ਨਿੰਦਿਆ ਨਹੀਂ ਕਰਦਾ, ਨਾ ਸੁਣਦਾ ਆ, ਸੱਚਾਈ 'ਤੇ ਖੜਨਾ ਪੈਂਦਾ ਥੋੜ੍ਹਾ ਬਹੁਤਾ। ਸੋ ਉਹਨਾਂ ਜਿਹੜੀ ਪੌੜੀਆਂ 'ਤੇ ਦੂਜੀ ਪੌੜੀ ਆ ਔਗਣ ਦੇਖਣ ਕਿ ਮੇਰੇ ਔਗਣ ਕੀ ਨੇ, ਅਤੇ ਫਿਰ ਤੀਸਰਾ ਸਟੈਪ ਆ ਜਦ ਔਗਣ ਪਛਾਣ ਲਏ ਕਿ ਕੀ ਔਗਣ ਨੇ, ਤੀਸਰਾ ਸਟੈਪ ਉਹ ਆ ਕਿ ਉਸ ਔਗਣਾਂ ਵਾਸਤੇ ਪ੍ਰਾਸ਼ਚਿਤ ਕਰਨਾ। ਸੋ ਲੁਕਿੰਗ ਐਟ ਯੋਰ ਫੌਲਟਸ ਐਂਡ ਦ ਥਰਡ ਸਟੈਪ ਸੰਤ ਬਣਨ ਵਾਸਤੇ, ਅਤੇ ਸਿਰਫ ਸੰਤ ਦੀ ਨਹੀਂ ਗੱਲ ਹੈਗੀ, ਤੀਸਰਾ ਸਟੈਪ ਕੀ ਆ ਕਿ ਔਗਣ ਵਾਸਤੇ ਕੋਈ ਪ੍ਰਾਸ਼ਚਿਤ ਕਰਨਾ, ਸੋਚਣਾ ਮੈਂ ਕੋਈ ਇਹਦੇ ਵਾਸਤੇ ਕੋਈ ਕਰਮ ਸ਼ੁਰੂ ਕਰਾਂ ਜਿਹਦੇ ਨਾਲ ਇਹ ਮੇਰੀ ਮਾਲਤ ਲੈ ਜਾਵੇ, ਧੋ ਹੋ ਜਾਵੇ। ਮੇਰਾ ਇਹ ਔਗਣ ਨਿਕਲ ਜਾਵੇ ਵਿੱਚੋਂ ਮੇਰੇ 'ਚ। ਐਂਡ ਕਈ ਵਾਰੀ ਮਹਾਂਪੁਰਖਾਂ ਦੀ ਸੰਗਤ ਵਾਸਤੇ, ਮਹਾਂਪੁਰਖਾਂ ਦੀ ਸੰਗਤ ਪਹਿਲੇ ਸਟੈਪ 'ਤੇ ਆ ਜਾਂਦੀ ਆ, ਪਰ ਕਈ ਵਾਰੀ ਉਹਨਾਂ ਵਾਸਤੇ, ਉਹਨਾਂ ਨੂੰ ਪੁੱਛਣ ਵਾਸਤੇ, ਗੁਰੂ ਮਹਾਰਾਜ ਕੋਲੋਂ ਪੁੱਛਣ ਵਾਸਤੇ ਇਹ ਗੱਲ ਜ਼ਰੂਰੀ ਹੁੰਦੀ ਹੈ ਕਿ ਮੇਰਾ ਔਗਣ ਕੱਢੋ ਮਹਾਰਾਜ, ਜਿਹੜਾ ਮੇਨ ਔਗਣ ਹੈ ਮੇਰਾ ਉਹ ਕੱਢ ਦਿਓ, ਸਾਰੇ ਕੱਢ ਦਿਓ ਜਿੰਨੀ ਵੀ ਹੋਵੇ। ਪਰ ਉਹਦੇ ਵਾਸਤੇ ਕੋਈ ਕਮਾਈ ਕਰਨ ਦੀ, ਕੋਈ ਪ੍ਰਾਸ਼ਚਿਤ, ਕੋਈ ਕਰਮ ਕਰਨਾ ਪੈਂਦਾ ਜਿਸ ਨਾਲ ਉਹ ਔਗਣ ਧੋ ਹੋ ਜਾਂਦਾ। ਜਿਵੇਂ ਇੱਕ ਗੁਰਮੁਖ ਪਿਆਰੇ ਆਏ ਸੰਤ ਗੁਰਬਚਨ ਸਿੰਘ ਜੀ ਖਾਲਸਾ ਪਿੰਡ ਵਾਲੇ, ਇਹ ਤੁਸੀਂ ਸ਼ਾਇਦ ਮਨ ਵਿੱਚ ਗੱਲ ਫੁਰਦੀ ਆਈ ਹੋ ਆਉਂਦੀ ਹੋਣੀ ਆ ਕਿ ਅਸੀਂ ਟਕਸਾਲ ਦੇ ਮਹਾਂਪੁਰਖਾਂ 'ਤੇ ਕਿਉਂ ਗੱਲਾਂ ਇੰਨਾ ਕਰਦੇ ਹਾਂ, ਅਤੇ ਬਰਸੀ ਤੇ ਰਾਮਪੁਰ ਖੇੜੇ ਵਾਲੇ ਮਹਾਂਪੁਰਖਾਂ ਦੀ, ਪਰ ਅਸਲ ਵਿੱਚ ਦੋਨਾਂ ਜਿੱਦਾਂ ਜਥਿਆਂ ਦਾ ਬਹੁਤ ਪ੍ਰੇਮ ਸੀ, ਬਹੁਤ ਜ਼ਿਆਦਾ। ਅਤੇ ਸੰਤ ਕਰਤਾਰ ਸਿੰਘ ਜੀ ਤੋਂ ਲੈ ਕੇ ਸੰਤ ਹਰਨਾਮ ਸਿੰਘ ਨੇ ਰੋਜ਼ ਕਥਾ ਜਾਂਦੇ, ਕਮਾਈ ਸਮਾਗਮ ਹੁੰਦੇ ਸੀ ਹੈ ਨਾ, ਸੰਤਾਂ ਨੂੰ ਰੋਜ਼ ਜਥੇ ਸਮੇਤ ਆਉਣਾ ਅਤੇ ਉਹਨਾਂ ਨੇ ਕਥਾ ਕਰਨੀ ਬਹੁਤ ਪ੍ਰੇਮ ਰਸ ਵਿੱਚ ਆ ਕੇ, ਅਤੇ ਸਾਰਾ ਜਥਾ ਨਾਲ ਆਉਣਾ ਅਤੇ ਨਾਲ ਉਹਨਾਂ ਨੇ ਸਿਮਰਨ ਵਿੱਚ ਜੁੜਨਾ, ਕੀਰਤਨ ਵਿੱਚ ਜੁੜਨਾ, ਤਾਂ ਇਹ ਪ੍ਰੇਮ ਬਣਿਆ ਗਿਆ। ਜਿੱਦਾਂ ਫਿਰ ਬਾਅਦ ਵਿੱਚ ਵੀ ਸੰਤਾਂ ਮਹਾਂਪੁਰਖ ਸੰਤ ਜਰਨੈਲ ਸਿੰਘ ਦੀ ਸਮੇਂ ਬਾਬਾ ਜੀ ਸੰਤ ਹਰਨਾਮ ਸਿੰਘ ਆਪ ਬਿਰਧ ਅਵਸਥਾ ਵਿੱਚ ਆ ਕੇ ਮੋਰਚੇ ਵਿੱਚ ਉਹਨਾਂ ਨੇ ਭਾਗ ਲਿਆ ਸੀ, ਬਿਰਧ ਅਵਸਥਾ ਵਿੱਚ ਆ ਕੇ। ਇੱਥੇ ਤੱਕ ਤਾਂ ਸੰਤ ਜੀ ਖੜ੍ਹੇ ਹੋ ਜਾਂਦੇ ਸੀ, ਸੰਤ ਜਰਨੈਲ ਸਿੰਘ ਜੀ, ਬਾਬਾ ਠਾਕੁਰ ਸਿੰਘ ਜੀ ਆਉਂਦੇ ਸੀ ਜਾਂ ਸਿਆਣੇ ਮਹਾਂਪੁਰਖ ਆਉਂਦੇ ਸੀ, ਖੜ੍ਹੇ ਹੋ ਜਾਂਦੇ ਸੀ, ਤੁਸੀਂ ਸਾਡੇ ਪਿਤਾ ਵਾਂਗ ਆ, ਸੰਤ ਜੀ ਕਹਿੰਦੇ ਹੁੰਦੇ ਸੀ ਸੰਤ ਹਰਨਾਮ ਸਿੰਘ ਜੀ ਨੂੰ, ਅਤੇ ਤੁਸੀਂ ਨਾ ਆਪਣੀ ਰੈਸਟ ਦਿਓ, ਨਾ ਆਪਣਾ ਜਿੱਦਾਂ ਗ੍ਰਿਫਤਾਰੀ ਦਿਓ ਮੋਰਚੇ ਵਾਸਤੇ। ਅਤੇ ਉਹਨਾਂ ਨੇ ਕਿਹਾ ਨਹੀਂ, ਅਸੀਂ ਦੇਣੀ ਆ, ਸਾਡਾ ਹੱਕ ਬਣਦਾ ਆ। ਅਤੇ ਇਹੋ ਜਵਾਬ ਕੀਤਾ ਦਿੱਤਾ ਸੀ ਕਿ ਜੇ ਪਿਓ ਮੈਨੂੰ ਸਾਦਾ ਅਤੇ ਪਿਓ ਨਾ ਕਰੇ ਫਿਰ ਪੁੱਤਰ ਕਿਵੇਂ ਪੂਰਨੇ 'ਤੇ ਚੱਲੂਗਾ, ਇਹੋ ਜਿਹੇ ਬਚਨ ਕੀਤੇ ਸੀਗੇ। ਸੋ ਜਾਂਦੇ ਹੋਏ ਜਦ ਪਟਿਆਲੇ ਵੱਲ ਗਏ ਸੀ, ਮੇਰੇ ਖਿਆਲ ਵਿੱਚ ਉਹਦੇ ਬਠਿੰਡੇ ਜੇਲ੍ਹ ਵਿੱਚ, ਫਿਰੋਜ਼ਪੁਰ ਜੇਲ੍ਹ ਵੱਲ ਜਾਂਦੇ ਹੋਏ, ਅਤੇ ਉਸ ਵੇਲੇ ਜਦ ਜਾਂਦੇ ਹੋਏ ਤੁਸੀਂ ਦੇਖੋ ਜਿੱਥੇ ਮਹਾਂਪੁਰਖਾਂ ਦਾ ਜੀਵਨ ਹੁੰਦਾ ਹੈ ਨਾ, ਜਿੱਥੇ ਕਿਸੇ ਕਾਰਨ ਜਾਂਦੇ ਹੁੰਦੇ ਆ ਕਿਸੇ ਚੀਜ਼ ਵਾਸਤੇ, ਉੱਥੇ ਪਰਉਪਕਾਰ ਵੀ ਕਰਨਾ ਜੀਆਂ 'ਤੇ। ਜਾਂਦੇ ਹੋਏ ਜਾ ਰਾਹ 'ਤੇ ਹੈ ਨਾ, ਬੱਸ ਡਰਾਈਵਰ ਸੀ ਜਾਂ ਟਰੱਕ ਡਰਾਈਵਰ ਸੀ, ਬੱਸ ਡਰਾਈਵਰ ਸੀ ਜਿਹੜੇ ਕੋਲ ਜੀਵਨ ਨਹੀਂ ਸੀਗਾ, ਪੀਂਦਾ ਸੀ ਸ਼ਰਾਬ, ਪੀਂਦਾ ਸੀ ਡੱਟ ਕੇ, ਐਨ ਵਿਕਾਰੀ ਬੰਦਾ ਸੀਗਾ। ਅਤੇ ਸੰਗਤ ਵੀ ਕਹਿਣ ਲੱਗ ਪਈ ਮਹਾਂਪੁਰਖਾਂ ਨੂੰ ਕਿ ਮਹਾਂਪੁਰਖ ਇਹ ਕਿਵੇਂ ਡਰਾਈਵਰ ਹੈ, ਤਾਂ ਬਹੁਤ ਪੀਂਦਾ ਜਾਂਦਾ, ਅਤੇ ਅਸੀਂ ਤਾਂ ਗ੍ਰਿਫਤੀ ਜਾਣੇ ਮੋਰਚੇ 'ਤੇ ਚੱਲੇ ਹਾਂ, ਅਤੇ ਇਹੋ ਜਿਹੇ ਨਾਲ ਡਰਾਈਵਰ ਹੋਵੇ ਤਾਂ ਇਹ ਵੇ ਕਿਵੇਂ। ਮਹਾਂਪੁਰਖ ਕੋਈ ਨਾ ਇਹਦਾ ਵੀ ਭਲਾ ਹੋਊਗਾ, ਮਹਾਂਪੁਰਖਾਂ ਦੇ ਬਚਨ ਨਿਕਲੇ ਸੀ ਸੁਭਾਅ ਸਮੇਂ। ਸੋ ਉਸ ਵੇਲੇ ਜਾਂ ਜਾਂਦੇ ਹੋਏ ਸਮੇਂ ਵਿੱਚ ਕਿਸੇ ਕਾਰਨ ਕਰਕੇ ਕਿਤੇ ਰੁਕਣਾ ਪਿਆ ਪਿੰਡ ਵਿੱਚ, ਅਤੇ ਜਦ ਰੁਕੇ ਉੱਥੇ ਅਤੇ ਬਸ ਬਾਹਰਾਂ ਲੱਗ ਗਈਆਂ, ਸਕੂਲ ਵਾਲਿਆਂ ਨੇ ਬੇਨਤੀ ਕਰਤੀ ਕਿ ਤੁਸੀਂ ਮਹਾਂਪੁਰਖ ਇੱਥੇ ਰਹੋ, ਲੰਗਰ ਵੀ ਆਉਣ ਲੱਗ ਪਿਆ, ਉੱਥੇ ਅਖੰਡ ਪਾਠ ਸ਼ੁਰੂ ਹੋਣ ਲੱਗ ਪਏ ਸਕੂਲ ਵਿੱਚ ਹੀ ਮਹਾਂਪੁਰਖਾਂ ਦੀ ਕਿਰਪਾ ਨਾਲ। ਫਿਰ ਉਹੀ ਗੁਰਮੁਖ ਪਿਆਰਾ ਕਥਾ ਕੀਰਤਨ ਸੁਣ ਕੇ ਅੰਮ੍ਰਿਤ ਤਿਆਰ ਬਰ ਤਿਆਰ ਛਕਿਆ, ਤਿਆਰ ਬਰ ਤਿਆਰ ਹੋ ਕੇ ਅੰਮ੍ਰਿਤ ਛਕ ਕੇ ਉਹ ਸਿੰਘ ਬਣ ਸਜਿਆ ਸੀ, ਉਹੀ ਗੁਰਮੁਖ ਸਾਰੀ ਉਸ ਤੱਤ ਕਾਰਨ ਸੀ। ਇੰਨੇ ਤਿੰਨ ਤਿੰਨ ਚਾਰ ਦਿਨਾਂ ਵਿੱਚ ਫਰਕ ਪੈ ਗਿਆ ਬਸ, ਅਤੇ ਕਿੰਨੇ ਇੱਕ ਇੱਕ ਅਖੰਡ ਪਾਠ ਲੜੀ ਚੱਲ ਪਈ, ਬਸ ਚੱਲੀ ਗਈ ਚੱਲੀ ਗਈ, ਇੰਨਾ ਆਨੰਦ ਵਜਿਆ ਉੱਥੇ। ਚੱਲੇ ਸੀ ਤਾਂ ਮੋਰਚੇ ਵਾਸਤੇ, ਪਰ ਬਾਣੀ ਤੋਂ ਅਸੀਂ ਬਹੁਤ ਡਰਦੇ ਵੀ ਹਾਂ, ਮਾਇੰਡ ਨਾ ਕਰਿਓ, ਆਪਾਂ ਆਮ ਤੌਰ 'ਤੇ ਪ੍ਰਬੰਧਕ ਤੌਰ 'ਤੇ ਜਾਂ ਨੌਜਵਾਨ ਵੀਰਾਂ ਵਿੱਚ ਵੀ ਪ੍ਰਚਾਰਕ ਤੌਰ 'ਤੇ ਬਾਣੀ ਪੜ੍ਹਨ 'ਤੇ ਬਹੁਤ ਡਰਦੇ ਹਾਂ, ਸਮਝ ਕੇ ਨਹੀਂ। ਇੱਥੋਂ ਵੀ ਤੱਕ ਵੀ ਸੁਣਿਆ, ਅੰਮ੍ਰਿਤਧਾਰੀ ਤੋਂ ਵੀ ਸੁਣਿਆ ਕਿ ਨਹੀਂ ਬਾਣੀ ਜਾਂ ਪੜ੍ਹੋਂਗੇ ਕੁਛ ਕਰਨਾ ਵੀ ਪੈਂਦਾ, ਕਰਨਾ ਤਾਂ ਪੈਂਦਾ, ਪਰ ਸਿਹਤ ਤਾਂ ਸਾਡੀ ਹਮਾਰਾ ਬਾਣੀ ਆ ਹਮੇਸ਼ਾ। ਜੇ ਸਾਡਾ ਸੱਤ ਬਾਣੀਆਂ ਦਾ ਨਿਤਨੇਮ ਹੀ ਰਹਿ ਗਿਆ, ਅਤੇ ਫਿਰ ਜਿਹੜਾ ਪੁਰਾਤਨ ਨਿਤਨੇਮ ਸੀ ਗੁਰਮੁਖ ਦਾ 52 ਅੱਖਰੀ ਸਿੱਧ ਗੋ ਸੁਖਮਨੀ ਸਾਹਿਬ ਆਸਾ ਦੀ ਵਾਰ, ਇਹੋ ਜਿਹੀ ਚੀਜ਼ਾਂ ਉਹ ਜਣਾ ਕਰੋਗੇ ਉੱਥੇ, ਫਿਰ ਅਸੀਂ ਪ੍ਰਾਪਤੀ ਕਿਵੇਂ ਬਣੂਗੀ ਸਾਡੀ, ਸਰੀਰ ਕਿੱਦਾਂ ਫਿਰ ਸਾਡਾ ਦੇਹ ਅਧਿਆਸ ਤੋਂ ਉੱਠੂਗਾ। ਦੇਹ ਅਧਿਆਸ ਕੀ ਹੁੰਦਾ? ਦੇਹ ਅਧਿਆਸ ਸੰਤ ਜਵਾਲਾ ਸਿੰਘ ਜੀ ਮੇਰੇ ਖਿਆਲ ਮਹਾਂਪੁਰਖਾਂ ਨੂੰ ਉਹ ਗੱਲ ਬਾਤੀ ਸੀ, ਕਿਸੇ ਮਹਾਂਪੁਰਖ ਨੇ ਟੈਸਟ ਕੀਤਾ ਸੀ ਦੇਹ ਅਧਿਆਸ ਨੂੰ, ਦੇਹ ਅਧਿਆਸ ਤੋਂ ਪਰੇ ਹੋ ਗਿਆ, ਉਹਨਾਂ ਨੇ ਤੱਤੇ ਕੋਲੇ ਸਰੀਰ 'ਤੇ ਰੱਖ ਦਿੱਤੇ ਮਹਾਂਪੁਰਖਾਂ ਦੇ, ਅਤੇ ਮਹਾਂਪੁਰਖ ਖੁਦ ਹੀ ਬੈਠੇ ਕੁਛ ਕਹਿਣ ਨਾਲ, ਨਾ ਕੁਛ ਸੀ ਕੀਤੀ ਕੁਛ ਨਹੀਂ, ਅਤੇ ਮਹਾਂਪੁਰਖ ਨੇ ਹੱਸ ਪੇ ਕਹਿ ਦਿੱਤਾ, ਕਹਿੰਦੇ ਕਿ ਹਾਂ ਦੇਹ ਤੋਂ ਇਤਿਹਾਸ ਤੋਂ ਉੱਠ ਗਏ ਆ। ਦੇਹ ਅਧਿਆਸ ਉਹ ਹੁੰਦਾ ਜਿੱਦਾਂ ਅਸੀਂ ਬੈਠਦੇ ਹਾਂ, ਸਾਨੂੰ ਤੰਗੀ ਲੱਗਦੀ ਆ ਸੰਗਤ ਵਿੱਚ, ਗੋਡੇ ਜੁੜਨ ਲੱਗ ਪੈਂਦੇ ਆ, ਜਾਂ ਕੋਈ ਪ੍ਰਸ਼ਾਦੇ ਪਕਾਉਂਦੇ ਵਾਸਤੇ ਤੱਤ ਸੇਕ ਲੱਗ ਜਾਂਦਾ ਬਾਂਹ 'ਤੇ, ਫਿਰ ਉਹ ਬਾਅਦ ਵਿੱਚ ਦੇਖੀ ਜਾਂਦੀ ਹੈ ਸੇਕ ਨੂੰ ਕਿ ਜਾਂਦਾ ਨਹੀਂ ਹੈਗਾ ਅਤੇ ਨਿਸ਼ਾਨ ਹੀ ਪੈ ਗਿਆ, ਦੁੱਖ ਲੱਗਦਾ ਹੈ ਨਾ। ਉਹ ਦੇਹ ਅਧਿਆਸ ਜੇ ਚੁੱਕ ਜਾਂਦਾ, ਮਹਾਂਪੁਰਖਾਂ ਦੀ ਇਹ ਕਿਰਪਾ ਹੁੰਦੀ ਹੈ ਕਿ ਇੰਨੀ ਕਮਾਈ ਕਰਕੇ ਉਹਨਾਂ ਦਾ ਦੇਹ ਅਧਿਆਸ ਟੁੱਟ ਜਾਂਦਾ ਆ, ਦੇਹਾਂ ਗਾ ਉਹਨੂੰ ਹੰਕਾਰ ਦੇ ਗਾ ਉਹਨੂੰ ਬੌਂਡੇਜ ਵਿਦ ਦਾ ਬੋਡੀ ਐਨੀਮੋ, ਅਤੇ ਉਹ ਉਹਦੇ ਉੱਪਰ ਨਿਕਲ ਲੈਂਦੇ ਆ। ਪਰ ਅਸੀਂ ਤਾਂ ਉਹ ਬਹੁਤ ਦੂਰ ਹੈ ਉਸ ਗੱਲਾਂ ਤੋਂ, ਕਿਉਂਕਿ ਸਾਡਾ ਨਿਤਨੇਮ ਨਹੀਂ ਇੰਨਾ ਵਧੀਆ ਹੈਗਾ। ਜੇ ਸਾਡਾ ਨਿਤਨੇਮ ਹੀ ਵਧਾਉਂਗੇ, ਡਰਨਾ ਨਹੀਂ, ਜੇ ਅਸੀਂ ਡਰ ਗਏ ਤਾਂ ਫਿਰ ਇਹ ਤਾਂ ਜੋ ਮੈਂ ਪਹਿਲਾਂ ਮਰਨ ਕਬੂਰ ਜੀਵਨ ਕੀ ਛਟਿਆਸ, ਮਾਤ ਕਹਿੰਦੇ ਨੇ ਕਿ ਪਹਿਲਾਂ ਮਰਨਾ ਪੈਂਦਾ ਆ, ਅਤੇ ਮਰਨਾ ਕੀ, ਮਾਰਨਾ ਕੀ, ਮਾਰਨਾ ਇਹਨੂੰ ਮਾਰਨਾ ਆ ਕਿ ਨਹੀਂ ਮਹਾਰਾਜ ਮੈਂ ਕਰ ਨਹੀਂ ਸਕਦਾ, ਮੈਂ ਕਰਨਾ ਨਹੀਂ ਹੈਗਾ, ਮੇਰੇ ਕੋਲ ਹੋਣਾ ਨਹੀਂ, ਇਹ ਇਹਨੂੰ ਚੀਜ਼ ਦੁਬਧਾ ਨੂੰ ਤੋੜਨਾ, ਮਾਰਨਾ ਆ। ਰਾਗਮਾਲਾ ਵਿੱਚ ਬਚਨ ਆਉਂਦੇ ਨੇ, ਐਂਡ ਵਿੱਚ ਕੁਐਸਚਨ ਆਂਸਰ ਹੁੰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਗੁਰਸਿੱਖਾਂ ਨਾਲ, ਭਾਈ ਗੁਰਦਾਸ ਜੀ ਨਾਲ, ਅਤੇ ਬਚਨ ਹੁੰਦੇ ਨੇ ਕਿ ਦੁਬਧਾ ਕਿਵੇਂ ਅਸੀਂ ਤੋੜੀਏ, ਦੁਬਧਾ ਦੇ ਵਿੱਚੋਂ ਕਿੱਦਾਂ ਨਿਕਲੀਏ। ਦੁਬਧਾ ਕਿਸੇ ਕਿਸਮ ਦੀ ਹੁੰਦੀ ਆ, ਕਈ ਵਾਰੀ ਦੁਬਧਾ ਹੁੰਦੀ ਬਾਣੀ ਪੜ੍ਹਨ ਵਾਸਤੇ ਜਾਂ ਗੁਰਦੁਆਰਾ ਜਾਣ ਵਾਸਤੇ ਜਾਂ ਸੰਗਤ ਕਰਨ ਵਾਸਤੇ, ਗੁਰਸਿੱਖਾਂ ਨੂੰ ਮਿਲਣ ਵਾਸਤੇ। ਗੁਰਸਿੱਖਾਂ ਨੂੰ ਮਿਲਣਾ ਚਾਹੀਦਾ ਆ, ਢਿੱਲ ਨਹੀਂ ਕਰਨੀ ਚਾਹੀਦੀ। ਸਾਡੇ ਮਨ ਵਿੱਚ ਤਾਂ ਆਪ ਜੀ ਆਪਣਾ ਬਚਨ ਦੱਸਦਾ ਹਾਂ, ਇੱਥੇ 5-4 ਸਾਲ ਪਹਿਲਾਂ ਸੰਤ ਬਾਬਾ ਠਾਕੁਰ ਸਿੰਘ ਜੀ ਆਏ ਸੀ ਲੈਸਟਰ ਵਿੱਚ, ਅਤੇ ਮੇਰੇ ਮਨ ਵਿੱਚ ਇਹ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਤਾਂ ਮਹਾਂਪੁਰਖ ਨੇ, ਅਤੇ ਮਹਾਂਪੁਰਖ ਨੂੰ ਜਾਣ ਅਸਲ ਲੋੜ ਨਹੀਂ ਹੈਗੀ ਜਾਣ ਵਾਸਤੇ, ਮਹਾਂਪੁਰਖਾਂ ਵਾਸਤੇ। ਮੈਂ ਸੋਚ ਰਿਹਾ ਸੀ, ਇਹ ਮੇਰੇ ਮਨ 'ਚ ਇਹ ਗੱਲ ਸੀਗੀ, ਪਰ ਮੈਂ ਫਿਰ ਵੀ ਹੁਕਮਨਾਮਾ ਅਰਦਾਸ ਕੀਤੀ, ਮਹਾਰਾਜ ਮਹਾਂਪੁਰਖ ਆਏ ਨੇ ਤਾਂ ਮੈਨੂੰ ਜਾਣਾ ਚਾਹੀਦਾ ਜਾਂ ਨਹੀਂ, ਕਿ ਮਹਾਂਪੁਰਖ ਨੇ ਜਾਂ ਨਹੀਂ। ਤਾਂ ਮਹਾਰਾਜ ਦਾ ਹੁਕਮਨਾਮਾ ਉਸ ਵੇਲੇ ਇਸ ਗੁਰੂ ਘਰ ਵਿੱਚ ਆਇਆ ਸੀ ਕਿ ਜਨ ਮਿਲਦਿਆਂ ਢਿੱਲ ਨਾ ਲਾਈਏ, ਜਨ ਨੂੰ ਮਿਲਣ ਨਾਲ ਢਿੱਲ ਨਹੀਂ ਲਾਉਣੀ ਚਾਹੀਦੀ, ਜਾਂ ਗੁਰਸਿੱਖਾਂ ਨੂੰ ਗੁਰੂ ਦੀ ਸੰਗਤ ਨੂੰ ਮਿਲਣ ਵਾਸਤੇ ਢਿੱਲ ਨਹੀਂ ਲਾਉਣੀ ਚਾਹੀਦੀ। ਪਤਾ ਨਹੀਂ ਕੀ ਪ੍ਰਾਪਤ ਹੋ ਜਾਣੀ ਹੈ, ਪਤਾ ਨਹੀਂ ਕਿਹੜੇ ਕਿਸੇ, ਕਈ ਵਾਰ ਜੇ ਮਹਾਂਪੁਰਖ ਇੱਥੇ ਤੱਕ ਕਹਿੰਦੇ ਹੁੰਦੇ ਸੀ ਸੰਤ ਬਾਬਾ ਜੀ ਠਾਕੁਰ ਸਿੰਘ ਜੀ, ਕਿ ਜਦ ਸੰਗਤ ਵਿੱਚ ਕੋਈ ਬੰਦਾ ਵੱਜ ਵੀ ਜਾਵੇ, ਹੈ ਨਾ, ਬਾਂਹ ਵਿੱਚ ਵੱਜ ਵੀ ਜਾਵੇ, ਅਤੇ ਕਿੰਨੇ ਪਾਪ ਕਿੰਨੇ ਅਵਗਣ ਨਿਕਲ ਜਾਂਦੇ ਨੇ ਉਸੇ ਨਾਲ, ਸੰਗਤ ਦੀ ਕਿਰਪਾ ਨਾਲ। ਸੋ ਇੰਨੇ ਮਹਾਂਪੁਰਖਾਂ ਦੀ ਕਿਰਪਾ ਹੋਈ। ਸੋ ਸੰਤ ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ, ਕੀ ਅਸੀਂ ਕਹਿ ਸਕੀਏ, ਕਿੰਨਾ ਬਿਆਨ ਕਰੀਏ, ਕਿੰਨੇ ਕੌਤਕ ਨੇ, ਛੋਟੀ ਉਮਰ ਤੱਕ ਲੈ ਕੇ ਨਾਮ ਜਪੀ ਜਾਣਾ, ਬਾਣੀ ਪੜ੍ਹੀ ਜਾਣੀ, ਅਤੇ ਇੱਥੋਂ ਤੱਕ ਵੀ ਜਿੱਦਾਂ ਜਦ ਰੌਲੇ ਪਏ ਪਾਕਿਸਤਾਨ ਦੇ ਵਿੱਚ, ਪਾਰਟੀਸ਼ਨ ਆਪਣ, ਉਹ ਵੀ ਦੇਖ ਲੈਣਾ ਪਹਿਲਾਂ ਹੀ ਕਿ ਇਹ ਚੀਜ਼ ਹੋਣੀ ਆ, ਅਤੇ ਭਰਾਵਾਂ ਨੂੰ ਦੱਸ ਦੇਣਾ, ਅਤੇ ਫਿਰ ਛੋਟੀ ਉਮਰ ਵਿੱਚ ਸੱਪ ਨੇ ਜਿੱਦਾਂ ਪਰਿਕਰਮਾ ਕਰਨੀ, ਮਹਾਂਪੁਰਖਾਂ ਦੀ ਇੰਨੀ ਕਮਾਈ ਕਰਦੇ ਸੀ, 1,84,000 ਮੇਦਨੀ ਸਭ ਸੇਵ ਕਰਨ ਦਾ, ਜਿਵੇਂ ਮਹਾਰਾਜ ਦੇ ਬਚਨ ਨੇ। ਪਰ ਤੱਕ ਇਹੀ ਹੁੰਦਾ ਕਿ ਜਿਹੜੇ ਨਿਤ ਅਵਤਾਰ ਹੁੰਦੇ ਨੇ, ਹੈ ਨਾ, ਜਦ ਉਹ ਦਾਇਰੇ ਵਿੱਚ ਰਹਿੰਦੇ ਨੇ, ਮਰਿਆਦਾ ਵਿੱਚ ਰਹਿੰਦੇ ਨੇ, ਨਾਮ ਜਪਦੇ ਨੇ, ਹੈ ਨਾ, ਅਤੇ ਜਿਹੜਾ ਵੀ ਬਚਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਹੋਵੇ, ਹੈ ਨਾ, ਉਹਨਾਂ ਦੇ ਜੀਵਨ 'ਤੇ ਪਰਖ ਉਹੀ ਹੁੰਦੀ ਆ, ਸੇਮ ਹੀ ਉਹ ਐਨ ਇੱਕ ਇੱਕ ਬਚਨ ਮਹਾਰਾਜ ਦੇ ਵਿਸ਼ਵਾਸ ਮਿਲਦਾ, ਇੱਕ ਇੱਕ ਬਚਨ ਦਾ, ਇੱਕ ਇੱਕ ਬਚਨ ਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਹਾਂਪੁਰਖਾਂ ਨਾਲ ਰਹਿ ਕੇ। ਅਤੇ ਇੱਥੇ ਤੱਕ ਵੀ ਮਹਾਂਪੁਰਖਾਂ ਦੀ ਜਿੱਦਾਂ ਬਚਨ ਵੀ ਅਰਦਾਸ ਵੀ ਕਰਨੀ ਚਾਹੀਦੀ, ਕਿ ਜੇ ਸਾਡੇ ਕੋਲ ਮਹਾਂਪੁਰਖ ਨੇ ਕੋਈ ਬਚਨ ਵੀ ਕੀਤਾ ਹੋਵੇ ਸਾਡੇ 'ਤੇ, ਹੈ ਨਾ, ਅਤੇ ਸਾਡੇ ਤੋਂ ਤਾਣ ਨਾ ਹੋਵੇ ਫੋਲੋ ਕਰਨ ਵਾਸਤੇ, ਅਰਦਾਸ ਵੀ ਕਰਨੀ ਚਾਹੀਦੀ, ਮਹਾਰਾਜ ਮਹਾਂਪੁਰਖਾਂ ਦਾ ਬਚਨ ਕਮਾਓ ਸਾਡੇ ਵਾਸਤੋਂ, ਸਾਡੇ ਕੋਲੋਂ ਕਿਰਪਾ ਕਰੋ, ਕਿਉਂਕਿ ਮਹਾਂਪੁਰਖਾਂ ਨਾਲ ਬਚਨ ਕਮਾਉਣ ਨਾਲ ਬੰਦਾ ਤਰ ਜਾਂਦਾ, ਬਹੁਤ ਈਜ਼ੀ, ਬਹੁਤ ਸੌਖਾ, ਸਿੱਧਾ ਰਸਤਾ ਹੋਇਆ ਮਹਾਂਪੁਰਖਾਂ ਨੇ ਦੱਸਿਆ ਹੋਇਆ। ਸੋ ਮਸਤਾਨੇ, ਦੀਵਾਨੇ, ਪਰਵਾਨੇ, ਇਹੋ ਜਿਹੇ ਤਿੰਨਾਂ ਤਰ੍ਹਾਂ ਦੇ ਮਹਾਂਪੁਰਖ ਨੇ ਜਿਨ੍ਹਾਂ ਨੇ ਕਥਾ ਸਾਡੇ ਵਿੱਚ, ਅਸੀਂ ਦੇਖਣੇ ਹਾਂ ਕਿ ਦੂਸਰੇ ਪੌੜੀ, ਤੀਸਰੇ ਪੌੜੀ 'ਤੇ ਖੜ੍ਹ ਕੇ ਸਾਡੇ ਵਿੱਚ ਕਿਹੜੇ ਔਗਣ ਨੇ, ਅਤੇ ਕਈ ਵਾਰੀ ਪਤਾ ਨਹੀਂ ਲੱਗਦਾ ਹੁੰਦਾ, ਪ੍ਰਚਾਰਕ ਤੌਰ 'ਤੇ ਵੀ ਮੈਂ ਵੀ ਕਹਿ ਰਿਹਾ ਕਿ ਜਿੱਦਾਂ ਸਾਨੂੰ ਵੀ ਪਤਾ ਨਹੀਂ ਲੱਗਦਾ ਕਈ ਵਾਰੀ ਕਿ ਸ਼ਾਇਦ ਇਹੀ ਔਗਣ ਹੋਵੇ ਸਾਡਾ, ਕਿ ਸਾਡੇ ਸਾਹਮਣੇ ਸੰਗਤ ਇੰਨੀ ਸੱਜਦੀ ਆ, ਸੁਣਦੀ ਆ, ਅਤੇ ਅਸੀਂ ਬੋਲ ਰਹੇ ਹਾਂ, ਇਹੀ ਮਾਣ ਹੀ ਸਾਡਾ ਹੀ ਔਗਣ ਹੀ ਹੋਵੇ, ਕੀ ਪਤਾ। ਇਹ ਚੀਜ਼ਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਪਤਾ ਹੋਣੀ ਚਾਹੀਦੀਆਂ। ਸੋ ਜਦ ਉਹ ਮਨ ਵਿੱਚ ਡਿੱਗ ਗਈ ਗੱਲ, ਫਿਰ ਜੇ ਚਾਅ ਵੀ ਹੈਗਾ ਉਸ ਚੀਜ਼ ਵਾਸਤੇ ਕਥਾ ਕਰਨਾ, ਫਿਰ ਸਿੱਖਣਾ ਪੈਂਦਾ ਆ, ਫਿਰ ਕੁਛ ਪ੍ਰਾਪਤ ਕਰਨਾ ਪੈਂਦਾ, ਕਿਤੇ ਜਾਣਾ ਪੈਂਦਾ ਹੈ, ਕੁਛ ਕਰਨਾ ਪੈਂਦਾ, ਕੋਈ ਕਠਿਨ ਪ੍ਰਾਸ਼ਚਿਤ ਕਰਮ ਕਰਨਾ ਪੈਂਦਾ। ਪ੍ਰਾਸ਼ਚਿਤ ਮਤਲਬ ਹੁੰਦਾ ਰਿਪੈਂਟ, ਯੂ ਹੈਵ ਟੂ ਡੂ ਸਮ ਰਿਪੈਂਟੈਂਸ, ਯੂ ਹੈਵ ਟੂ ਡੂ ਸਮਥਿੰਗ ਦੈਟ ਵਿਲ ਮੇਕ ਯੂ, ਯੂ ਨੋ, ਡਿਲੀਟ ਦਾ ਔਰਗਨ ਇਨਸਾਈਡ ਯੂ, ਦੈਟਸ ਵਾਟਸ ਰਿਕੁਆਇਰਡ। ਅਤੇ ਬਿਜ਼ਨਸ ਤੌਰ 'ਤੇ ਜੇ ਬਿਜ਼ਨਸ ਵੀ ਹੋਵੇ, ਹੈ ਨਾ, ਕਿਸੇ ਦੀ, ਜਾਂ ਗੁਰੂ ਘਰ ਵੀ ਹੋਵੇ, ਪ੍ਰਬੰਧਕ ਵੀ ਹੋਣ, ਸਾਰਾ ਵੀ ਹੋਣ, ਹੈ ਨਾ, ਇਹ ਵੀ ਸਾਨੂੰ ਸੋਚਣਾ ਪੈਣਾ ਕਿ ਪ੍ਰਬੰਧਕੀ ਟਾਂਚੇ ਦੇ ਨਾਲ ਸਾਡੇ ਇਸਟੈਬਲਿਸ਼ਮੈਂਟ ਵਿੱਚ, ਗੁਰੂ ਘਰ ਵਿੱਚ ਪਹਿਲਾਂ ਅਸੀਂ ਸੰਗਤ ਚਲਾਈ ਰੱਖੀ ਆ, ਵਧੀਆ ਗੱਲ ਆ, ਇਤਿਹਾਸ ਚੱਲਦਾ, ਕੀਰਤਨ ਚੱਲਦਾ, ਵਧੀਆ ਗੱਲ ਆ, ਬੱਚੇ ਜੁੜਦੇ ਨੇ, ਸੰਗਤ ਜੁੜਦੀ ਆ, ਵਧੀਆ ਗੱਲ ਆ, ਸਾਡੇ ਜਿਹੜੇ ਵੀ ਕੰਮ ਹੋਣ ਗੁਰੂ ਘਰ ਵਿੱਚ, ਅਖੰਡ ਪਾਠ, ਆਨੰਦ ਕਾਰਜ ਜਾਂ ਕੁਛ ਵੀ, ਉਹ ਕਿਸੇ ਨੂੰ ਤੰਗੀ ਤਾਂ ਨਹੀਂ ਦੇ ਰਹੇ, ਸਾਡੇ ਗੁਰੂ ਘਰਾਂ ਦੀ ਚੀਜ਼ਾਂ ਉਹ ਹੋਰ ਕੋਈ ਚੀਜ਼ਾਂ ਵਾਸਤੇ ਨਹੀਂ ਵਰਤੂ ਜਾ ਰਹੀਆਂ ਜਿਹਦੇ ਨਾਲ ਸਾਡਾ ਨੁਕਸਾਨ ਹੋਵੇ, ਆਤਮਿਕ ਤੌਰ 'ਤੇ, ਗੁਰੂ ਘਰ ਦੀ ਆਤਮਾ ਦੀ ਤੌਰ 'ਤੇ ਸਾਡੇ ਉਹਨਾਂ ਚੀਜ਼ਾਂ 'ਤੇ ਨੁਕਸਾਨ ਤਾਂ ਨਹੀਂ ਹੋ ਰਿਹਾ। ਜਿਵੇਂ ਮੈਂ ਤੁਹਾਨੂੰ ਦੱਸ ਰਿਹਾ, ਬਾਬਾ ਹਰਨਾਮ ਸਿੰਘ ਜੀ ਇੱਕ ਵੇਲੇ ਇੱਕ ਗੁਰਮੁਖ ਆਏ ਅਤੇ ਬੇਨਤੀ ਕੀਤੀ, ਕਾਰਡ ਦੇ ਦਿੱਤਾ ਵਿਆਹ ਦਾ, ਕਹਿੰਦੇ ਅੰਮ੍ਰਿਤਧਾਰੀ ਸੀ ਉਹ ਵੀ, ਅਤੇ ਮਹਾਂਪੁਰਖਾਂ ਨੂੰ ਕਿਹਾ, ਮਹਾਂਪੁਰਖ ਤੁਸੀਂ ਆਇਓ, ਬੇਨਤੀ ਜ਼ਰੂਰ, ਆਪ ਜੀ ਨੇ ਬੇਨਤੀ ਹੈ ਕਿ ਤੁਸੀਂ ਦਰਸ਼ਨ ਦੇਣੇ। ਅਤੇ ਮਹਾਂਪੁਰਖ ਹੱਸ ਪਏ, ਕਹਿ ਕਹਿੰਦੇ ਕਿ ਅਸੀਂ ਨਹੀਂ ਆਉਣਾ। ਕਹਿੰਦਾ ਮਹਾਂਪੁਰਖ ਕਿਉਂ? ਕਹਿੰਦੇ ਕਿ ਆਪ ਜੀ ਦੇ ਘਰ ਪ੍ਰਾਹੁਣੇ ਵੀ ਆਉਣੇ ਆ। ਕਹਿੰਦੇ ਹਾਂਜੀ। ਕਹਿੰਦੇ ਫਿਰ ਹੋਰ ਪ੍ਰੋਗਰਾਮ ਵੀ ਰੱਖਿਆ ਕੋਈ? ਹਾਂਜੀ। ਕਹਿੰਦੇ ਖਾਣ ਪੀਣ ਦਾ ਮਾਸ ਸ਼ਰਾਬ ਦਾ ਵੀ ਰੱਖਿਆ ਹੋਇਆ? ਕਹਿੰਦੇ ਹਾਂਜੀ, ਫਿਰ ਨਹੀਂ ਅਸੀਂ ਆਉਣਾ ਹੈਗਾ। ਜਿੱਥੇ ਤੁਸੀਂ ਇੰਨੀ ਜੀ ਹੱਤਿਆ ਕਰ ਰਹੇ ਹਾਂ, ਗੁਰਮੁਖ ਤੌਰ 'ਤੇ ਕਰ ਰਹੇ ਹਾਂ ਅਤੇ ਨਾਲ ਵਿਆਹ ਵੀ ਕਰ ਰਹੇ ਹਾਂ, ਇੱਕ ਪਾਸੇ ਤੁਸੀਂ ਸੁੱਖ ਮੰਗ ਰਹੇ ਆਪਣੇ ਬੱਚੇ ਵਾਸਤੇ, ਬੱਚੀ ਵਾਸਤੇ, ਅਤੇ ਦੂਸਰੇ ਪਾਸੇ ਇਹ ਕੁਕਰਮ ਕਰ ਰਹੇ ਹਾਂ, ਅਤੇ ਬੈਲੈਂਸ ਕਿੱਥੇ ਹੋ? ਅਤੇ ਉਹ ਕਰਮ ਕਿੱਥੇ ਜਾਣਗੇ? ਉਹਨਾਂ ਦਾ ਲੇਖਾ ਕੌਣ ਦੇਊਗਾ? ਕਿੱਥੇ ਜਾਓਗੇ ਉਹ ਕਰਮ, ਜਿਹੜੇ ਇੰਨਾ ਮਾਸ ਬਣਾਉਣਾ, ਸ਼ਰਾਬ ਪਿਲਾਉਣੀ, ਵਿਕਾਰ ਵਿੱਚ ਲੋਕਾਂ ਨੂੰ ਭੇਜਣਾ, ਉਹਦਾ ਫਲ ਕਿੱਥੇ ਜਾਊਗਾ? ਕਿਹੜੇ ਪਾਸੇ ਜਾਊਗਾ? ਕਿਹੜੇ ਸਿਰ 'ਤੇ ਡਿੱਗੂਗਾ ਜਾ ਕੇ? ਅਤੇ ਫਿਰ ਉਹਨਾਂ ਨੇ ਬੇਨਤੀ ਕੀਤੀ, ਨਹੀਂ ਇਹ ਵੀ ਜ਼ਰੂਰੀ ਆ, ਮਹਾਂਪੁਰਖ ਵੀ ਕਰਨਾ ਪੈਂਦਾ, ਇਹ ਸਾਡੀ ਮੱਤ ਬਣ ਗਈ ਅੱਜ ਵੀ, ਅਸੀਂ ਤਤਪਰ ਰਹਿ ਨਹੀਂ ਸਕੇ। ਮਹਾਂਪੁਰਖਾਂ ਦੇ ਜੀਵਨ ਤੋਂ ਅਸੀਂ ਸਿੱਖਣਾ ਚਾਹੀਦਾ ਕੁਛ ਸਾਨੂੰ। ਅਤੇ ਉਹ ਮਹਾਂਪੁਰਖ ਕਹਿੰਦੇ ਕਿ ਚੱਲ ਠੀਕ ਹੈ ਜਿਵੇਂ ਤੈਨੂੰ ਚਾਹ, ਪਰ ਅਸੀਂ ਨਹੀਂ ਆਉਣਾ, ਬੇਨਤੀ ਸਾਡੀ ਕਿ ਅਸੀਂ ਆ ਨਹੀਂ ਸਕਦੇ, ਬਸ ਅਸੀਂ ਉੱਥੇ ਨਹੀਂ ਪਹੁੰਚਾਂ ਜਿੱਥੇ ਇਹ ਕਰਮ ਹੋਵੇ। ਸੋ 2 ਦਿਨਾਂ ਬਾਅਦ ਜਦ ਵਿਆਹ ਹੋਇਆ, 2 ਦਿਨਾਂ ਬਾਅਦ ਸਾਈਕਲ ਦਾ ਮੋਟਰਸਾਈਕਲ ਐਕਸੀਡੈਂਟ ਹੋ ਕੇ ਉਹਦਾ ਚੂੜਾ ਭੰਨ ਹੋਇਆ ਸੀ, ਉਹਦਾ ਉਸ ਗੁਰਮੁਖ ਦਾ, ਫਿਰ ਬੇਨਤੀ ਕਰਨ ਆਇਆ ਸੀ ਬਾਅਦ ਵਿੱਚ ਕਿ ਮਹਾਂਪੁਰਖ ਬਖਸ਼ੋ ਸਾਨੂੰ। ਸੋ ਇਹਨਾਂ ਗਲਤੀਆਂ ਤੋਂ ਸਾਨੂੰ ਕਈ ਵਾਰੀ ਯਾਦ ਨਹੀਂ ਹੁੰਦਾ, ਕੁਕਰਮਾਂ 'ਤੇ ਨੱਚਿਆ ਟੱਪਿਆ ਭਗਤ ਨਾ ਹੋਏ। ਮਹਾਰਾਜ ਕਹਿੰਦੇ ਨੇ ਕਿ ਨੱਚਣਾ ਟੱਪਣਾ ਵਿਆਹਾਂ ਸ਼ਾਦੀਆਂ 'ਤੇ ਇਹ ਅਸਲ ਵਿੱਚ ਗੁਰਸਿੱਖੀ ਨਹੀਂ ਹੈਗਾ, ਨਹੀਂ ਹੈਗੀ ਇਹ ਗੁਰਸਿੱਖੀ। ਜਿੰਨਾ ਮਰਜ਼ੀ ਜੋ ਕਹਾਲ ਵਿੱਚ ਉਹ ਕਰ ਲਵੇ, ਅਤੇ ਇਹਦਾ ਫਲ ਹਮੇਸ਼ਾ ਸਾਨੂੰ ਭੁਗਤਣਾ ਪੈਂਦਾ ਕਮਾਈ ਤੌਰ 'ਤੇ, ਜਾਂ ਸਾਨੂੰ ਰਿਸ਼ਤੇਦਾਰਾਂ ਨੂੰ ਭੁਗਤਣਾ ਪੈਂਦਾ ਕਮਾਈ ਤੌਰ 'ਤੇ ਵੀ, ਜਾਂ ਸਰੀਰਕ ਤੌਰ 'ਤੇ ਕੋਈ ਦੁੱਖ ਮਿਲਣਾ ਪੈਂਦਾ ਹੈ ਇਹਨਾਂ 'ਚ ਦੁੱਖਾਂ 'ਚ। ਕਈ ਵਾਰੀ ਅਸੀਂ ਅਰਦਾਸਾਂ ਕਰਦੇ ਹਾਂ ਨਾ ਮਹਾਰਾਜ ਸਾਹਮਣੇ ਆ ਕੇ ਕਿ ਮਹਾਰਾਜ ਦੁੱਖ ਤੋਂ ਬਚਾਓ ਅਤੇ ਵੱਡੀ ਉਮਰ ਬਖਸ਼ ਜਾਂ ਕੁਛ ਵੀ ਹੈ ਨਾ, ਪਰ ਸਾਨੂੰ ਕਈ ਵਾਰੀ ਗਿਆਨ ਨਹੀਂ ਹੁੰਦਾ ਕਿ ਉਸ ਦੁੱਖ ਦਾ ਸ਼ਾਇਦ ਅਸੀਂ ਆਪ ਹੀ ਕਾਰਨ ਕੀਤਾ ਹੋਇਆ, ਅਸੀਂ ਆਪ ਆਪਣੀ ਅਗਿਆਨ ਵਿੱਚ ਆ ਕੇ, ਵਿੱਦਿਆ ਵਿੱਚ ਆ ਕੇ ਅਸੀਂ ਉਹੀ ਕਰਮ ਕੀਤਾ ਹੋਇਆ ਜਿਹਦੇ ਨਾਲ ਸਾਨੂੰ ਦੁੱਖ ਮਿਲ ਰਿਹਾ ਉਹ। ਸੋ ਮਹਾਰਾਜ ਬਹੁਤ ਬੇਅੰਤ ਨੇ, ਮਹਾਰਾਜ ਤਾਂ ਭੁੱਲਣਹਾਰ ਨੂੰ ਨਾਲ ਗੱਲ, ਜਿੱਦਾਂ ਨਿੰਦਕ ਵੀ, ਜਿਹੜੇ ਵੱਡੇ ਵੱਡੇ ਨਿੰਦਕ ਵੀ ਹੋਣ, ਗੌਰੀ ਦੀ ਰਾਗ ਤੁਸੀਂ ਪੜ੍ਹੋ, ਗੌਰੀ ਦੀ ਵਾਰ ਪੜ੍ਹੋਗੇ ਪਹਿਲੀ ਵਾਰ ਜਿਹੜੀ ਆਉਂਦੀ ਆ ਉਹਦੇ ਵਿੱਚ ਪੜ੍ਹੋਗੇ ਤਾਂ ਦੇਖੋ ਕਿਹੜੇ ਨਿੰਦਕਾਂ ਕਿ ਕਿੰਨੇ ਮਹਾਰਾਜ ਨੇ ਕਿਵੇਂ ਸੰਗਤ ਵਿੱਚ ਕਹਿ ਕੇ, ਜਦ ਸੰਗਤ 'ਚ ਆਉਣਗੇ ਇਹਨਾਂ ਨੂੰ ਅਸੀਂ ਨਾਲ ਹਿਰਦ ਨਾਲ ਲਾ ਲਉਂਗੇ, ਬਸ ਕਿੰਨਿਆਂ ਨਿੰਦਕ ਨੂੰ ਵੀ ਮਹਾਰਾਜ ਨੂੰ ਉਤਾਰਿਆ, ਮਹਾਂਪੁਰਖਾਂ ਦਾ ਵੀ ਇਹ ਵੀ ਵਚਨ ਨੇ। ਇੱਕ ਮਹਾਂਪੁਰਖ, ਟਾਈਮ ਬਹੁਤ ਆ ਪਰ ਖਿਮਾ ਕਰਨੀ ਕਿਉਂਕਿ ਸਾਖੀਆਂ ਯਾਦ ਆਈ ਜਾਂਦੀਆਂ ਹੌਲੀ ਹੌਲੀ ਹੌਲੀ। ਇੱਕ ਜਿੱਦਾਂ ਕਮਿਊਨਿਸਟ ਡਾਕਟਰ ਸਾਹਿਬ ਸੀ, ਕਮਿਊਨਿਸਟ, ਰੱਬ ਨੂੰ ਜਾਣਦਾ ਨਹੀਂ ਸੀ, ਪਛਾਣ ਨਹੀਂ ਕਰਦਾ ਸੀਗਾ, ਅਤੇ ਕਹਿੰਦਾ ਕਿ ਰੱਬ ਕੀ ਆ, ਵਾਹਿਗ, ਇੱਥੇ ਤੱਕ ਉਹ ਸਪੀਚਾਂ ਦਿੰਦਾ ਸੀਗਾ ਖੜ੍ਹ ਕੇ ਸੰਗਤਾਂ ਵਿੱਚ ਕਿ ਰੱਬ ਨੂੰ ਪੂਜ, ਰੱਬ ਕੀ ਆ, ਰੱਬ ਤਾਂ ਦਿਸਦਾ ਹੀ ਨਹੀਂ ਹੈਗਾ, ਤੁਸੀਂ ਰੱਬ ਦੇ ਪਿੱਛੇ ਲੱਗੇ। ਕਮਿਊਨਿਸਟ ਬਣਾ ਰਿਹਾ ਸੀ ਲੋਕਾਂ ਨੂੰ ਜਿੱਦਾਂ ਉਸ ਸਮੇਂ ਦੇ। ਅਤੇ ਮਹਾਂਪੁਰਖਾਂ ਨਾਲ ਸੰਤ ਹਰਨਾਮ ਸਿੰਘ ਨਾਲ ਮੇਲ ਹੋਇਆ, ਅਤੇ ਇੱਕੋ ਹੀ ਸਮੇਂ ਵਿੱਚ ਇੱਕ ਵਿਚਾਰ ਕਰਨ ਨਾਲ ਉਹਦਾ ਜੀਵਨ ਢਾਲ ਹੋ ਗਿਆ। ਬਸ ਭਾਅ ਇਹੀ ਸਮਝਾਇਆ ਸੀ, ਦੇਖੋ ਤੁਸੀਂ ਕਹਿੰਦੇ ਕਿ ਰੱਬ ਨਹੀਂ ਹੈਗਾ, ਠੀਕ ਆ, ਅਤੇ ਇੱਕ ਗੱਲ ਕਹੀ ਕਿ ਹੁਣ ਸਾਡਾ ਸਾਨੂੰ ਅਸੀਂ ਹਵਾ ਸਾਨੂੰ ਹਵਾ ਵਿੱਚ ਐਰ ਆ, ਇਹ ਐਰ ਸਾਡੇ ਵਿੱਚ ਜਾਂਦੀ ਆ, ਸਾਨੂੰ ਜਿੱਦਾਂ ਅਸੀਂ ਬਰੀਥ ਕਰਦੇ ਹਾਂ ਜਾਂ ਸਾਹ ਲੈ ਰਹੇ ਹਾਂ, ਪਰ ਇੱਥੇ ਤੂੰ ਕਹਿ ਸਕਦਾ ਕਿ ਇਹ ਦਿਸਦਾ ਹੈ, ਤੈਨੂੰ ਐਰ ਦਿਸਦੀ ਹੈ, ਤੂੰ ਕਹਿੰਦਾ ਕਿ ਹੈਗਾ ਅਨੁਭਵ ਆ, ਅਨੁਭਵ ਦਾ ਹੈਗਾ ਕਿ ਐਰ ਹੈਗੀ ਹੈ ਇੱਥੇ, ਪਰ ਤੈਨੂੰ ਦਿਸ ਨਹੀਂ ਰਹੀ, ਪਰ ਜਾਂ ਤੂੰ ਐਕਸਪੈਰੀਮੈਂਟ ਕਰੂੰਗਾ ਜਾ ਜੇ ਕੋਈ ਡਾਕਟਰ ਸਾਹਿਬ ਵਿੱਚ, ਤੈਨੂੰ ਪਤਾ ਲੱਗੂਗਾ ਹੌਲੀ ਹੌਲੀ, ਤਾਂ ਐਰ ਤਾਂ ਹੈਗੀ ਹੈ ਜਾਂ ਐਕਸਪੈਰੀਮੈਂਟ, ਆਕਸੀਜਨ ਵੀ ਆ, ਨਾਈਟ੍ਰੋਜਨ ਆ, ਸਾਰਾ ਕੁਛ ਹੀ ਆ ਇਹਦੇ ਵਿੱਚ ਹੀ, ਜਾਂ ਐਕਸਪੈਰੀਮੈਂਟ ਕਰੂੰਗਾ ਜਾਂ ਥੋੜ੍ਹਾ ਜਿੱਦਾਂ ਢਾਲ ਨਾ ਕਰੂੰਗਾ ਜਾਂ ਥੋੜ੍ਹੀ ਘਾਲ ਨਾ ਕਰੂੰਗਾ ਆਪਣੇ ਜੀਵਨ ਵਿੱਚ, ਜਾਂ ਥੋੜ੍ਹੀ ਸੇਵਾ ਕਰ ਲੂੰਗਾ ਜਾਂ ਥੋੜ੍ਹੀ ਜੋੜਿਆਂ ਦੀ ਸੇਵਾ ਕਰ ਲੂੰਗਾ, ਉਹਦੇ ਨਾਲ ਐਕਸਪੈਰੀਮੈਂਟ ਫਲ ਜੀਵਨ ਢਾਲ ਹੋ ਜਾਂਦਾ ਆ। ਅਤੇ ਇੰਨੇ ਵਿੱਚ ਉਹ ਸਮਝ ਗਿਆ, ਇੰਨੇ ਵਿੱਚ ਉਹ ਇੰਨਾ ਚੇਂਜ ਹੋਇਆ, ਉਹ ਗੁਰਮੁਖੀ ਅੰਮ੍ਰਿਤ ਛਕ ਕੇ ਉਹ ਗੁਰਸਿੱਖੀ ਦਾ ਪ੍ਰਚਾਰ ਕਰਨ ਲੱਗਾ। ਥੋੜ੍ਹੇ ਸਮੇਂ 'ਚ ਨਿੰਦਿਆ ਕਰਦਾ ਸੀ ਇੱਕ ਸਮੇਂ ਗੁਰੂ ਸਾਹਿਬ ਦੀ, ਵਾਹਿਗੁਰੂ ਅਕਾਲ ਪੁਰਖ ਦੀ, ਅਤੇ ਥੋੜ੍ਹੇ ਸਮੇਂ ਵਿੱਚ ਉਹ ਪ੍ਰਚਾਰ, ਸਾਰੀ ਉਮਰ ਤੱਕ ਉਹਨੇ ਪ੍ਰਚਾਰ ਕੀਤਾ, ਵਧੀਆ ਪ੍ਰਚਾਰ ਕੀਤਾ ਨਾਲ। ਇੱਕ ਸੰਤ ਜਰਨੈਲ ਸਿੰਘ ਜੀ ਦੇ ਸਮੇਂ ਇੱਕ ਗੁਰਮੁਖ ਆਇਆ, ਜਿਹੜਾ ਆਪਣਾ ਲਾਲਾ ਜਗਤ ਨਾਰਾਇਣ ਨਹੀਂ ਸੀ, RSS ਦਾ, ਜਿੱਦਾਂ ਜਿਹੜਾ ਆਰਿਆ ਸਮਾਜ ਸੀ, ਸਾਰੇ ਨਿਊਜ਼ ਪੇਪਰਾਂ ਦਾ ਮੇਨ ਸੀਗਾ ਉਹ, ਜਿੱਦਾਂ ਐਡੀਟਰ ਸੀ, ਅਤੇ ਉਹਨੇ ਬਹੁਤ ਬਿਆਨ ਦੇਣੇ ਕਿ ਜਿੱਦਾਂ ਸੰਤਾਂ ਬਾਰੇ ਰੋਂਗ ਕਰਨਾ, ਸਿੱਖੀ ਬਾਰੇ ਗੁਰੂ ਦੀ ਨਿੰਦਿਆ ਕਰੀ ਜਾਣੀ ਕਰੀ ਜਾਣੀ। ਅਤੇ ਇੱਕ ਸੰਤਾਂ ਦੇ ਮੈਨੂੰ ਨਾਂ ਭੁੱਲ ਗਿਆ ਉਸ ਗੁਰਮੁਖ ਪਿਆਰੇ ਦਾ, ਉਹ ਗੁਰਮੁਖ ਸੰਤਾਂ ਦੇ ਹਾਣੀ ਸੀਗਾ, ਪਿੰਡ ਵਿੱਚ ਹੀ ਰਹਿੰਦੇ ਸੀ ਸੰਤਾਂ ਨਾਲ, ਅਤੇ ਆਮ ਤੌਰ 'ਤੇ ਉਹਨਾਂ ਉਹ ਜਦ ਬੋਲਦੀ ਵੀ ਸੀ ਸੰਤਾਂ ਨਾਲ, ਹੈ ਨਾ, ਉਹਨਾਂ ਨੇ ਜਿੱਦਾਂ ਦੋਸਤ ਜਾਂ ਯਾਰ ਵਿੱਚ ਸਮਝ ਕੇ ਇੱਦਾਂ ਹੀ ਬੋਲਣਾ ਸੰਤਾਂ ਨਾਲ, ਆਮ ਤੌਰ 'ਤੇ ਸਾਰੇ ਸਤਿਕਾਰ ਦਿੰਦੇ ਸੀ, ਪਰ ਉਹ ਇਵੇਂ ਗੱਲ ਕਹਿੰਦੇ, ਸਿੱਧੀ ਗੱਲ ਕਹਿ ਦਿੰਦੀ ਸੰਤਾਂ ਨੂੰ। ਅਤੇ ਇੱਕ ਵਾਰੀ ਆਇਆ ਗੁਰੂ ਨਾਨਕ ਦੇ ਵਾਸਤੇ, ਉਸੇ ਸਮੇਂ 'ਤੇ ਮੋਰਚੇ ਦੇ ਸਮੇਂ ਹੀ ਸੀ ਜਦ ਲਾਲਾ ਜਗਤ ਨਾਰਾਇਣ ਤੋਂ ਪਹਿਲਾਂ ਤਾਂ ਥੋੜ੍ਹਾ ਜਦ ਉਹਨਾਂ ਦਾ ਖਾਤਮਾ ਹੋਇਆ ਜਾਂ ਗੱਡੀ ਚੜ੍ਹਾਇਆ ਉਹਨੂੰ ਸਿੰਘ ਨੇ ਜਦ ਗਿਆ ਉਹ ਕਮਿਊਨਿਸਟ ਖਿਆਲ ਆਉਂਦਾ ਸੀ ਉਹ ਵੀ, ਅਤੇ ਸਾਰੇ ਸੰਘ ਦੇ ਸਾਹਮਣੇ ਸਿੰਘ ਬੈਠੇ ਸੀਗੇ ਅਤੇ ਸੰਤਾਂ ਨੂੰ ਕਹਿ ਦਿੱਤਾ ਕਿ ਸੰਤ ਤੁਸੀਂ ਕਿਵੇਂ ਮਾਰੀ ਜਾਂਦੇ ਆ ਬੰਦਿਆਂ ਨੂੰ, ਬੰਦੂਕਾਂ ਫੜਾਈ ਜਾਂਦੇ, ਮਾਰੀ ਜਾਂਦੇ, ਮਰਾਈ ਜਾਂਦੇ ਸਾਰਿਆਂ ਨੂੰ, ਦੋਸਤਾਂ ਨਿੰਦਿਆਂ ਨੂੰ, ਇਹ ਸੰਤਾਂ ਦਾ ਕੰਮ ਆ। ਇੱਦਾਂ ਕਹਿ ਦਿੱਤਾ ਮਹਾਂਪੁਰਖਾਂ ਨੂੰ, ਮਹਾਂਪੁਰਖ ਹੱਸ ਪਏ, ਮਾਰ ਕੇ ਅੰਦਰ ਚੱਲ ਆ ਜਾ। ਅੰਦਰ ਮੈਂ 5 ਮਿੰਟ ਵਾਸਤੇ ਗਏ ਸੀ ਅਤੇ ਉਹ ਗੁਰਮੁਖ ਬਾਅਦ 'ਚ ਨਾ ਰਾਈਫਲ ਚੱਕ ਕੇ ਲਾਲਾ ਜਗਤ ਨਾਰਾਇਣ ਨੂੰ ਗੱਡੀ 'ਚ ਆ ਰਿਹਾ ਸੀ, ਉਹਨੇ ਗੁਰਮੁਖ ਨੇ, ਉਹ ਸੀ ਗੁਰਮੁਖ ਨੇ ਜਿਹੜਾ ਪਹਿਲਾਂ ਨਿੰਦਿਆ ਕਰਦਾ ਸੀ ਕਿ ਇਹ ਕੰਮ ਠੀਕ ਨਹੀਂ ਹੈਗਾ। ਉਹ ਪਤਾ ਨਹੀਂ ਕਿਹੜੀ ਫੂਕ, ਕਿਹੜਾ ਕਿਹੜਾ ਬਚਨ ਉਹਨੂੰ ਸੁਣਾ ਦਿੱਤਾ ਮਹਾਂਪੁਰਖਾਂ ਨੇ, ਇੱਕ 5 ਮਿੰਟਾਂ ਦੀ ਗੱਲ ਆ, ਆ ਕੇ ਉਸ ਗੁਰਮੁਖ ਨੇ ਆਪਣਾ ਜੀਵਨ ਢਾਲ ਕੇ ਉਹ ਫਿਰ ਉਹਨੇ ਲਾਲਾ ਜਗਤ ਨਾਰਾਇਣ ਦਾ ਫਿਰ ਅਸੈਸੀਨੇਸ਼ਨ ਕੀਤਾ ਸੀ ਉਸ ਵੇਲੇ, ਗੱਡੀ ਚੜਾਇਆ ਸੀ ਉਸ ਗੁਰਮੁਖ ਪਿਆਰ ਨੇ। ਇਹ ਨਿਸ਼ਾਨੀ ਹੁੰਦੀ ਹੈ ਮਹਾਂਪੁਰਖਾਂ ਦੀ, ਉਹਨੇ ਬੱਚਿਆਂ ਬਚਣਾ ਦੀ। ਇੱਕ ਇੱਥੇ ਗੁਰਮੁਖ ਪਿਆਰਾ ਬਰਮਿੰਘਮ ਵਿਖੇ ਮੋਨਾ ਹੁੰਦਾ ਸੀ ਗੁਰਮੁਖ ਪਿਆਰਾ, ਮਾਪੇ ਉਹਨੂੰ ਕਹਿੰਦੇ ਰੋਜ਼, ਅੰਮ੍ਰਿਤਧਾਰੀ ਸੀ ਮਾਪੇ, ਕਹਿੰਦੇ ਕਿ ਤੂੰ ਕੇਸ ਰੱਖ, ਕੇਸ ਰੱਖ, ਕੇਸ ਰੱਖ। ਸੰਤ ਬਾਬਾ ਠਾਕੁਰ ਸਿੰਘ ਜੀ ਉਹਨਾਂ ਕੋਲ ਗਏ, ਉੱਥੇ ਖੜਾ ਖੜਾ ਕੀਤਾ ਮੁੰਡੇ ਨੂੰ, ਕਹਿੰਦੇ ਕਿ ਕੇਸ ਕਿੱਦਾਂ, ਕੇਸ ਬਸ ਇੰਨਾ ਕਿਹਾ ਬਸ ਮਹਾਂਪੁਰਖ, ਕੇਸ ਥੋੜ੍ਹਾ ਹੀ ਬੋਲਦੇ ਹੁੰਦੇ ਸੀ ਮਹਾਂਪੁਰਖ, ਉਹਨਾਂ ਦਾ ਢੰਗ ਹੀ ਵੱਖਰਾ ਸੀ। ਬਸ ਉੱਥੋਂ ਤੋਂ ਕੇਸ ਰੱਖ ਕੇ ਹੁਣ ਨਿਤਨੇਮ ਵੀ ਮਹਾਰਾਜ ਕਿਰਪਾ ਨਾਲ ਇੰਨਾ ਵੱਡਾ ਆ, ਉਹਦਾ ਗੁਰ ਸੁੰਦਰ ਗੁਟਕਾ ਵਾਂਗੂ ਨਿਤਨੇਮ ਉਸ ਗੁਰਮੁਖ ਪਿਆਰੇ ਦਾ, ਕੇਸ ਅਖਤਿਆਰ ਬਰਤਿਆਰ ਸਿੰਘ, ਪੰਜਾਂ ਸਿੰਘਾਂ ਵਿੱਚ ਲੱਗਦਾ ਨਾਲ। ਦੇਖੋ ਮਹਾਂਪੁਰਖਾਂ ਦੀ ਕਿਰਪਾ, ਅਤੇ ਇਹ ਪੂਰਵਰੇ ਕਮਾਏ ਹੁੰਦੇ ਕਰਮ ਹੁੰਦੇ ਜਿਹੜੇ ਜਿੱਦਾਂ ਪ੍ਰਗਟ ਹੁੰਦੇ ਨੇ, ਅਤੇ ਜੇ ਨਹੀਂ ਹੈਗੇ ਇਹਨਾਂ ਜੇ ਕਰਮ ਲਿਖੇ ਤਾਂ ਪੁੱਛ ਲਓ, ਮੰਗ ਲਓ। ਹਰੇਕੋ ਦਾਤਾ ਕਰਮ ਵਿਧਾਤਾ, ਜਿਹੜੇ ਸਾਡੇ ਕਰਮ ਬਣਾਉਣ ਵਾਸਤੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਸਾਡੇ ਕਰਮ ਤਾਂ ਮਹਾਰਾਜ ਬਣਾਉਂਦੇ ਨੇ। ਅਤੇ ਜੇ ਨਹੀਂ ਲਿਖਿਆ ਹੋਇਆ ਤਾਂ ਲਿਖਾ ਲਓ, ਇੰਨੀ ਸ਼ਰਧਾ ਤਾਂ ਅਸੀਂ ਰੱਖਣੀ ਚਾਹੀਦੀ ਹੈ ਸਾਡੇ ਵਿੱਚ, ਤਾਂ ਇੰਨਾ ਸਮਰੱਥਾ ਅਤੇ ਇੰਨਾ ਵਿਸ਼ਵਾਸ ਤਾਂ ਹੋਣਾ ਚਾਹੀਦਾ ਸਾਡੇ ਗੁਰੂ ਸਾਹਿਬ ਵਾਸਤੇ। ਇਹ ਮਹਾਂਪੁਰਖਾਂ ਤੋਂ ਮਿਲਦੀ ਆ, ਵਿਸ਼ਵਾਸ ਵੀ ਮਹਾਂਪੁਰਖਾਂ ਤੋਂ ਮਿਲਦਾ, ਸਹੀ ਜੀਵਨ ਵੀ ਮਹਾਂਪੁਰਖਾਂ ਤੋਂ ਮਿਲਦਾ। ਧਰਮ ਕੀ ਪੌੜੀ ਸੰਤ ਕਾ ਮਾਰਗ, ਧਰਮ ਕੀ ਪੌੜੀ ਕੋ ਵਡਭਾਗੀ ਪਾਏ। ਜੇ ਅਸੀਂ ਵਡਭਾਗੀ ਬਣ ਕੇ ਮਹਾਂਪੁਰਖਾਂ ਦੇ ਦੱਸੇ ਰਾਹ ਦੇ ਨਿਤ ਅਵਤਾਰਾਂ ਦੇ ਰਾਹ ਵਿੱਚ ਚੱਲੂਗੇ ਅਤੇ ਮਹਾਰਾਜ ਕਿਰਪਾ ਕਰੋਗੇ, ਸਾਡੀ ਹਮੇਸ਼ਾ ਬਾਂਹ ਫਰੂਗੇ, ਸਾਨੂੰ ਸਿੱਖਣ ਨੂੰ ਬਹੁਤ ਮਿਲਦਾ ਆ, ਮਿਲੂਗਾ, ਅਤੇ ਜੀਵਨ ਵਿੱਚ ਫਰਕ ਵੀ ਬਹੁਤ ਪਊਗਾ, ਅਵਸਥਾ ਵਿੱਚ ਫਰਕ ਵੀ ਬਹੁਤ ਪਊਗਾ। ਕਥਾ ਵਿਚਾਰਾ ਕੀਰਤਨ ਸਿਖਲਾਈ ਸਾਰਾ ਕੁਛ ਇੱਕੋ ਹੀ ਦਮ ਸਾਰਾ ਕੁਛ ਮਿਲ ਜਾਣਾ ਸਾਡੇ ਵਾਸਤੇ। ਉਹ ਬਚਨ ਸੀਗਾ ਗੁਰੂ ਸੰਤ ਗੁਰਬਚਨ ਸਿੰਘ ਜੀ ਸਮੇਂ, ਇਹ ਗੁਰਮੁਖ ਪਿਆਰਾ ਸੀ, ਉਹਨੂੰ ਕਥਾ ਕਰਨੀ ਆਉਂਦੀ ਸੀ, ਬਹੁਤ ਪੜ੍ਹਦਾ ਸੀ, ਕਿੰਨੀ ਘਾਲਣਾ ਕਰ ਕਰਕੇ ਗ੍ਰੰਥ ਪੜ੍ਹੀ ਜਾਣੇ ਪੜ੍ਹੀ ਜਾਣੇ, ਅਤੇ ਗਿਆਨ ਬਹੁਤ ਸੀ ਗੁਰਮੁਖ ਪਿਆਰੇ ਨੂੰ। ਫਿਰ ਜਦ ਸਟੇਜ ਸਾਹਮਣੇ ਬੈਠਣਾ ਉਹਦੇ ਕੋਈ ਗੱਲ ਹੀ ਨਿਕਲਣੀ, ਬੋਲ ਨਹੀਂ ਸਕਣਾ, ਉਹ ਡਰ ਜਾਣਾ, ਬਸ ਸੰਗਤ ਦੇਖ ਰਹੀ ਹੈ, ਉਹ ਮੈਂ ਕੀ ਕਰਾਂ ਕਿਵੇਂ ਬੋਲਾਂ, ਬਸ ਮੂੰਹ ਬਚਨ ਹੀ ਨਿਕਲਦਾ ਸੀ ਕੋਈ। ਫਿਰ ਸੰਤਾਂ ਮਹਾਂਪੁਰਖ ਕੋਲ ਲੈ ਕੇ ਗਏ, ਸੰਤ ਗੁਰਬਚਨ ਸਿੰਘ ਜੀ ਕੋਲ, ਉਹਨਾਂ ਨੇ ਕਿਹਾ ਸਿੰਘਾ ਕਿਵੇਂ ਹਾਲ, ਕਹਿੰਦੇ ਕਿ ਮਹਾਂਪੁਰਖ ਇਵੇਂ ਹਾਲ ਆ ਕਿ ਘਾਲਦਾ ਬਹੁਤ ਕਰਦੇ ਹਾਂ, ਟਰਾਈ ਵੀ ਬਹੁਤ ਕਰਦੇ, ਗ੍ਰੰਥ ਵੀ ਬਹੁਤ ਪੜ੍ਹਦੇ ਹਾਂ, ਸਾਰਾ ਕੁਛ ਕਰਦੇ ਹਾਂ, ਪਰ ਜਦ ਬੋਲਣ ਦਾ ਸਮਾਂ ਆਉਂਦਾ ਮੇਰੇ ਕੋਲ ਮੂੰਹ ਕੁਛ ਨਿਕਲਦਾ ਨਹੀਂ ਹੈਗਾ। ਅਤੇ ਮਹਾਂਪੁਰਖਾਂ ਨੇ ਉਸ ਵੇਲੇ ਉਹਨਾਂ ਨੇ ਕਿਹਾ ਕਿ ਤੇਰੇ ਕੋਈ ਪਿਛਲੇ ਕਰਮਾਂ ਦੀ ਗੱਲ ਆ, ਪਰ ਜੇ ਤੂੰ ਵਿਦਿਆ ਚਾਹੁੰਦਾ, ਤੇਰੀ ਇੱਕ ਚੀਜ਼ ਦੀ ਘਾਟ ਆ। ਅਤੇ ਮਹਾਂਪੁਰਖ ਤੁਸੀਂ ਦੱਸੋ ਕੀ ਘਾਟ ਆ, ਅਵਗਣ ਦੇਖਣਾ ਨਾ। ਅਤੇ ਉਹ ਕਹਿੰਦੇ ਕਿ ਪ੍ਰੇਮਾ, ਤੇਰੇ ਵਿੱਚ ਪ੍ਰੇਮਾ ਭਗਤੀ ਨਹੀਂ ਹੈਗੀ, ਉਹ ਸੇਵਾ ਨਹੀਂ ਹੈਗੀ, ਉਹ ਸੇਵਾ ਦੀ ਜ਼ਰੂਰਤ ਆ ਥੋੜ੍ਹੀ। ਮਹਾਂਪੁਰਖ ਦੱਸੋ, ਕਹਿੰਦੇ ਕਿ ਜਿੰਨੇ, ਕਿਉਂਕਿ ਜਦ ਸੰਤ ਜੀ ਕਥਾ ਕਰਾਉਂਦੇ ਸੀਗੇ ਤਾਂ ਵਿਦਿਆਰਥੀ ਲਾਈਨਾਂ ਲਾਈਨਾਂ 'ਤੇ ਹੈ ਨਾ ਪੋਥੀਆਂ ਪ੍ਰਕਾਸ਼, ਚਾਦਰ ਥੱਲੇ ਵਿਛਾ ਕੇ ਰੇਹ ਲਾ ਕੇ ਰੱਖ ਕੇ ਉੱਪਰ ਹੋਰ ਚਾਦਰ ਰੱਖ ਕੇ ਪੋਥੀਆਂ ਪ੍ਰਕਾਸ਼ ਕਰਦੇ ਸੀ ਨਾਲ ਰੁਮਾਲਾ ਸਾਹਿਬ। ਕਿੰਨੇ ਕਿੰਨੇ ਵਿਦਿਆਰਥੀ ਨਾਲ ਨਾਲ, ਸੰਗਤ ਵੀ ਬੈਠੀ ਸੀ ਨਾਲ ਨਾਲ, ਪੜ੍ਹੀ ਜਾਣੇ ਪੜ੍ਹਾਈ ਜਾਣੇ, 5-5 ਵਾਰੀ ਦਿਨ ਵਿੱਚ ਕਥਾ ਕਰਨੀ, ਸਵੇਰੇ ਸ਼ਾਮ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ, ਦਿਨ ਵਿੱਚ ਭਾਈ ਗੁਰਦਾਸ ਦੀ, ਇਤਿਹਾਸ ਦੀ, ਸਾਰਾ ਲਗਾਤਾਰ ਇੱਕੋ ਹੀ ਦਿਨ ਵਿੱਚ ਕਰਾਈ ਜਾਣਾ, ਬਸ ਇੱਕੋ ਹੀ ਸਮੇਂ। ਅਤੇ ਇੱਥੇ ਤੱਕ ਯਾਰ ਇੰਨਾ ਡੰਡਾ ਸੀਗਾ ਸਖਤ ਸੰਤਾਂ ਮਹਾਂਪੁਰਖ ਸੰਤ ਗੁਰਬਚਨ ਸਿੰਘ ਜੀ ਦਾ ਕਿ ਸਿੰਘ ਉੱਥੇ ਪਿੱਛੇ ਬੈਠਾ ਹੋਵੇ ਨਾ। ਤੁਸੀਂ ਕਈ ਵਾਰੀ ਸਭ ਤੋਂ ਉੱਤਮ ਹਰ ਕੀ ਕਥਾ ਜਿਹੜੀ ਹੈ ਨਾ, ਸੀਡੀਆਂ ਜਿਹੜੀ ਰਿਕਾਰਡ ਹੋਈਆਂ ਸੀ ਪਿੱਛੇ ਸਮੇਂ, ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਆ ਗੁਰੂ ਗ੍ਰੰਥ ਸਾਹਿਬ ਜੀ, ਉਹ 'ਚ ਕਿੰਨੇ ਬਚਨ ਆਉਂਦੇ ਨੇ। ਅਤੇ ਇੱਕ ਵਾਰੀ ਜਿੱਦਾਂ ਮਹਾਂਪੁਰਖ ਜਿੱਦਾਂ ਸਿੰਘਾਂ ਨੂੰ ਜਿੱਦਾਂ ਗੁੱਸੇ ਵੀ ਹੁੰਦੇ ਨੇ, ਕਹਿੰਦਾ ਉਹ ਸਿੰਘਾ ਉੱਠ ਕੇ ਬੈਠ, ਤੇਰਾ ਪੈਰ ਚਾਦਰ ਨਾਲ ਲੱਗ ਰਿਹਾ, ਜਾਂ ਥੱਲੇ ਛੱਲੀ ਜਿਹੀ ਚਾਦਰ ਆ ਮਹਾਂਪੁਰਖਾਂ ਜਿਹੜੇ ਪੋਥੀ ਥੱਲੇ ਸੀਗੀ ਰੱਖੀ, ਇੰਨਾ ਇੰਨਾ ਡਰ ਰੱਖਿਆ ਸੀ, ਇੰਨਾ ਉਹਨਾਂ ਨੇ ਸਤਿਕਾਰ ਰੱਖਿਆ ਸੀ, ਇੰਨਾ ਉਹਨਾਂ ਨੂੰ ਹੋਸ਼ ਸੀਗੀ, ਇੰਨਾ ਤੇ ਸੰਗਤ 'ਤੇ ਉਹਨਾਂ ਡੰਡਾ ਸੀਗਾ ਸਮਝ ਲਓ ਸਿੰਘਾਂ 'ਤੇ ਵੀ, ਕਿ ਦੂਰ ਬੈਠੇ ਹੋਏ ਸਿੰਘ ਨੂੰ ਸਮਝਾਉਣਾ ਕਿ ਤੇਰਾ ਪੈਰ ਲੱਗ ਰਿਹਾ, ਉਹ ਚੱਕ, ਇਹਨੂੰ ਧੋ ਕੇ ਆ, ਇਹਨੂੰ ਇਸ਼ਨਾਨ ਕਰ। ਇੱਥੇ ਤੱਕ ਤੀ ਆਪਣੀ ਗੱਲ ਦੱਸ ਰਹੇ, ਉਹਨਾਂ ਦੀ ਕਥਾ ਸੁਣ ਰਿਹਾ ਸੁਣਦਿਆਂ ਹੋਇਆ ਇੱਕ ਵਾਰੀ ਘਰ ਹੀ ਬੈਠੀ ਸੀ ਅਤੇ ਮਹਾਰਾਜ ਦੇ ਮੇਰਾ ਪੈਰ ਚਾਦਰ ਨਾਲ ਲੱਗ ਗਿਆ ਥੱਲੇ ਮੰਜੀ ਸਾਹਿਬ ਦੇ, ਅਤੇ ਉਸੇ ਵੇਲੇ ਉਹ ਸ਼ਬਦ ਦੇ ਹੁਕਮਨਾਮੇ ਦੀ ਜਦ ਕਥਾ ਕਰ ਰਿਹਾ ਸੀ, ਮੈਂ ਉਸੇ ਸ਼ਬਦ ਦੀ ਹੁਕਮਨਾਮੇ ਦੀ ਕਥਾ ਸੁਣ ਰਿਹਾ ਸੀ, ਅਤੇ ਉਹਦੇ ਵਿੱਚ ਸੰਤ ਰੁਕ ਗਏ ਅਤੇ ਕਹਿ ਦਿੱਤਾ, ਸੰਗਾ ਤੈਨੂੰ ਸਮਝ ਨਹੀਂ ਆਉਂਦੀ ਕਿ ਤੇਰਾ ਪੈਰ ਲੱਗ ਰਿਹਾ ਥੱਲੇ ਚਾਦਰ ਨੂੰ, ਤੈਨੂੰ ਪਤਾ ਨਹੀਂ ਲੱਗਦਾ, ਕਥਾ ਵਿੱਚ ਕਹਿ ਰਹੇ ਨੇ। ਅਤੇ ਮੈਂ ਸੋਚ ਰਿਹਾ ਕਿ ਬ੍ਰਹਮ ਗਿਆਨੀ ਸਦ ਜੀਵਾ ਨਹੀਂ ਮਰਦਾ, ਮਰਦੇ ਨਹੀਂ ਹੈਗੇ ਮਹਾਂਪੁਰਖ, ਅਸੀਂ ਕਹਿ ਦਿੰਦੇ ਹਾਂ ਨਾ ਕਿ ਚੱਲ ਜਾਂਦੇ ਜੇ ਕੁਛ, ਪਰ ਨਹੀਂ, ਮਹਾਂਪੁਰਖ ਦਾ ਪਹਿਰਾ ਇਸ ਵੇਲੇ ਵੀ ਹੈਗਾ, ਸਾਰੇ ਸਮੇਂ ਹੁੰਦਾ। ਪਰ ਪ੍ਰੇਮ ਦੀ ਗੱਲ ਆ, ਬਰਸੀ ਤਾਂ ਮਨਾਉਣ ਦਾ, ਭਾਈ ਸਾਹਿਬ ਵੀ ਹੁਣੀ ਕਹਿ ਕਿ ਬਰਸੀ ਬਣਾਉਣ ਦਾ ਇਹੀ ਫਲ ਹੁੰਦਾ ਕਿ ਜੇ ਮਹਾਂਪੁਰਖਾਂ ਦਾ ਬਚਨ ਅਸੀਂ ਸੁਣ ਲਈਏ, ਉਹਨਾਂ ਦਾ ਕਮਾ ਲਈਏ। ਅਸੀਂ ਸਿੰਘ ਵਿਚਾਰ ਕਰ ਰਹੇ ਸੀ ਬਰਸੀ ਦੀ, ਸੰਤ ਬਾਬਾ ਠਾਕੁਰ ਸਿੰਘ ਦੀ ਪਿਛਲੇ ਸਮੇਂ, ਅਤੇ ਜਿਹੜੀ ਆ ਪਿਛਲੀ ਵੀਕੀ ਹੋਈ ਆ, ਅਤੇ ਸਿੰਘ ਕਹਿ ਰਹੇ ਸੀ ਕਿ ਕਿੰਨੀ ਸੰਗਤ ਆਈ ਅਤੇ ਕਿੰਨਾ ਨੇ ਸੇਵਾ ਕੀਤੀ, ਪਰ ਮੇਰੇ ਖਿਆਲ ਸਾਡੇ ਖਿਆਲ ਵਿੱਚ ਸੀ 80% ਉਹ ਸੰਗਤ ਵਿੱਚੋਂ ਮਹਾਂਪੁਰਖਾਂ ਦੇ ਦਰਸ਼ਨ ਨਹੀਂ ਕੀਤੇ ਹੋਣਗੇ 80%, ਅਤੇ ਸਾਡੇ ਵਿੱਚੋਂ ਸੰਤ ਹਰਨਾਮ ਸਿੰਘ ਜੀ ਰਾਮਪੁਰਖ ਅਸੀਂ ਤਾਂ ਕੀਤੇ ਨਹੀਂ ਦਰਸ਼ਨ, ਕਿਹਨਾਂ ਨੇ ਕਿਹਨੇ ਕਿਹਨੇ ਕੀਤੇ ਆ, 20% ਹੋਣਗੇ ਜਿਹਨਾਂ ਨੇ ਕੀਤੇ ਹੋਣਗੇ ਮਹਾਂਪੁਰਖਾਂ ਦੇ ਦਰਸ਼ਨ, 10% ਹੋਣਗੇ ਸ਼ਾਇਦ, 5% ਹੋਣਗੇ, ਪਰ ਇਹੀ ਫਲ ਹੁੰਦਾ ਮਹਾਂਪੁਰਖਾਂ ਦਾ ਜੀਵਨੀ ਨਾਲ। ਜੇ ਅਸੀਂ ਪੜ੍ਹੋਂਗੇ, ਗ੍ਰੰਥ ਸਾਰੇ ਹੈਗੇ ਆ, ਪੜ੍ਹੋ ਲਿਖੋ ਆਪ ਟ੍ਰਾਂਸਲੇਟ ਕਰੋ ਜਾਂ ਕੁਛ ਵੀ ਸੇਵਾ ਲੈ ਲਓ, ਪਰ ਉਸ ਜੀਵਨ ਦਾ ਸਿਰਫ ਪੜ੍ਹਨਾ ਨਹੀਂ ਹੈਗਾ। ਮਹਾਰਾਜ ਕਹਿੰਦੇ ਨੇ ਕਰਛੀਆਂ ਫਿਰਨ, ਕਰਛੀਆਂ ਫਿਰਨ ਸਵਾਵ ਨਾ ਜਾਣੇ ਸੁਨੀਆਂ, ਇਹ ਵਿਚਾਰ ਇਹ ਕਥਾਵਾਚੀ ਪ੍ਰਚਾਰਕਾਂ ਦੀ ਗੱਲ ਕੀਤੀ ਹੋਈ ਹੈ ਮਹਾਰਾਜ ਵਿੱਚ, ਕਿ ਜਿਵੇਂ ਕਰਛੀਆਂ ਫਿਰਦੀਆਂ ਹੈ ਨਾ, ਦਾਲ ਸਬਜ਼ੀ ਬਣਾਉਂਦੀਆਂ ਨੇ, ਪਰ ਫਿਰ ਅੰਤ ਤੱਕ ਐਨ ਕੁੰਡੀ 'ਤੇ ਰੱਖ ਕੇ ਉਹਨਾਂ ਦੇ ਕੋਲ ਕੁਛ ਨਹੀਂ ਰਹਿੰਦਾ, ਨਾਲ ਦਾਲ ਲੱਗੀ ਹੁੰਦੀ, ਧੋ ਕੇ ਐਨ ਬਸ ਰੱਖੀ ਹੁੰਦੀ ਸਾਈਡ 'ਤੇ। ਇਵੇਂ ਪ੍ਰਚਾਰਕ ਦੀ ਜਾਂ ਗੁਰਸਿੱਖ ਵਾਸਤੇ ਵੀ, ਜਾਂ ਅਸੀਂ ਕਥਾ ਵਿਚਾਰਾਂ ਸੁਣਦੇ ਹਾਂ, ਕੀਰਤਨ ਕਰਦੇ ਹਾਂ ਜਾਂ ਸਿੱਖਦੇ ਹਾਂ ਕੁਛ ਵੀ, ਸਾਡਾ ਨਾ ਸੁਭਾਅ ਉਹ ਜਿਹਾ ਬਣ ਜਾਵੇ ਕਿ ਅਸੀਂ ਸੁਣੀਆਂ ਰਹਿ ਜਾਈਏ, ਕਿ ਅਸੀਂ ਸੁਣਨਾ ਉਹੀ ਬੰਦਾ ਰਹਿ ਸਕਦਾ ਜਿਹੜਾ ਸਾਖੀ ਸੁਣ ਕੇ, ਜੇ ਬਾਣੀ ਸੁਣ ਕੇ ਮਹਾਂਪੁਰਖ ਦੇ ਜੀਵਨ ਕੁਛ ਕਰਦਾ ਨਹੀਂ ਹੈਗਾ, ਢਾਲਣਾ ਨਹੀਂ, ਉਹਨੇ ਘਾਲਣਾ ਨਹੀਂ ਬਣਦੀ, ਕੋਈ ਜੀਵਨ 'ਚ ਕੋਈ ਚੇਂਜ ਨਹੀਂ ਆਉਂਦੀ ਜੀਵਨ ਵਿੱਚ। ਸੋ ਵੀ ਹੈਵ ਟੂ ਡੂ ਚੇਂਜ, ਜੇ ਚੇਂਜ ਨਾ ਕਰੋਗੇ ਮਨ ਵਿੱਚ ਜਾਂ ਜੀਵਨ ਵਿੱਚ, ਚੇਂਜ ਨਾ ਆਊਗੀ ਤਾਂ ਫਿਰ ਗੱਲ ਨਹੀਂ ਬਣਨੀ ਹੈਗੀ, ਜਾਂ ਚੇਂਜ ਆ ਗਈ ਤਾਂ ਮਹਾਰਾਜ ਦੀ ਕਿਰਪਾ ਹੋ ਗਈ, ਬਸ ਫਿਰ ਮਹਾਂਪੁਰਖਾਂ ਦਾ ਬਚਨ ਕਮਾ ਹੋ ਗਿਆ, ਅਤੇ ਨਾਲ ਨਾਲ ਫਿਰ ਮਹਾਰਾਜ ਹੋਰ ਮਹਾਂਪੁਰਖ ਕਿਰਪਾ ਕਰ ਦਿੰਦੇ, ਹੋਰ ਮੋਕਮ ਬਖਸ਼ ਦਿੰਦੇ ਨੇ, ਹੋਰ ਕਮਾਈ ਬਖਸ਼ ਦਿੰਦੇ ਨੇ ਮਹਾਰਾਜ, ਕਿਰਪਾ ਕਰਦੇ ਨੇ ਮਹਾਂਪੁਰਖਾਂ ਦੀ। ਸੋ ਇੰਨੇ ਬਚਨ ਪ੍ਰਵਾਨ ਕਰਨੇ, ਆਪ ਜੀ ਦੇ ਬੱਚੇ ਹਾਂ, ਬਹੁਤ ਕੁਛ ਹੋਰ ਕੁਛ ਸਿੱਖਣ ਨੂੰ ਮਿਲਣਾ ਆ ਹਜੇ ਮਹਾਰਾਜ ਦੀ ਕਿਰਪਾ ਨਾਲ, ਅਤੇ ਮਹਾਰਾਜ ਕਿਰਪਾ ਕਰਨ ਆਪ ਜੀ ਅਸੀਸ ਬਖਸ਼ਿਆ ਕਰੋ ਸਾਨੂੰ ਬੱਚਿਆਂ ਨੂੰ, ਕਿ ਸਿੱਖਣ ਦੀ ਜਾਚ ਨਾ ਭੁੱਲ ਜਾਵੇ, ਬਸ ਬਸ ਸਿੱਖਦੀ ਰਹੇ, ਇੱਥੇ ਤੱਕ ਨਾ ਬਣ ਇਹ ਨਾ ਬਣ ਕਥਾਵਾਚਕ ਨਾ ਬਣ ਜਾਈਏ, ਬਸ ਸਿਰਫ ਸਿੱਖਦੇ ਰਹੀਏ, ਬੱਚੇ ਰਹੀਏ, ਇਹੀ ਅਸੀਸ ਬਖਸ਼ਣੀ। ਦਿਓ ਸੱਜਣੇ ਅਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਰ, ਮਹਾਂਪੁਰਖਾਂ ਦੀ ਬਰਸੀ ਮਨਾਉਂਦਿਆਂ ਇਹੀ ਚਿੱਤ ਵਿੱਚ ਢਾਲ ਲਈਏ ਕਿ ਕੁਛ ਨਾ ਕੁਛ ਆਪਣੇ ਜੀਵਨ ਵਿੱਚ ਢਾਲ ਲਈਏ। ਸੇ ਕਨੇਹਾ ਬੁੱਕ ਜਾਂ ਗ੍ਰੰਥ ਮਿਲਦਾ ਆ ਆਪ ਜੀ ਪੰਜਾਬੀ ਵਿੱਚ, ਇੰਗਲਿਸ਼ ਵਿੱਚ ਹੀ ਪੜ੍ਹੋ, ਅਤੇ ਮਹਾਂਪੁਰਖਾਂ ਦਾ ਜੀਵਨ ਜਿੰਨਾ ਵੀ ਜਿਹੜਾ ਜਿਹੜਾ ਵੀ ਚੰਗਾ ਲੱਗਦਾ, ਜਿਹੜਾ ਵੀ ਤੁਹਾਨੂੰ ਸੌਖਾ ਲੱਗਦਾ ਬਚਨ, ਉਹ ਕਮਾ ਲੈਣਾ, ਉਹ ਉਹਦੇ 'ਤੇ ਐਕਸ਼ਨ ਕਰਨਾ ਸਾਡੇ ਲਈ ਜ਼ਰੂਰੀ ਹੈ। ਬਸ ਇੰਨੀ ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।